ਕੋਟਾਨ ਕੋਟ ਵੇਰ ਸ਼ੁਕਰ ਹੈ ਜਿਨ੍ਹਾਂ ਦੇ ਬਖਸ਼ੇ ਹੋਏ ਉਦਮ ਬਖਸ਼ੀ ਹੋਈ ਪ੍ਰੇਰਨਾ ਦਾ ਸਦਕ ਧੰਨ ਸਤਿਗੁਰੂ ਗੁਰੂ ਨਾਨਕ ਦੇ ਨਿਰੰਕਾਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚ ਖੰਡੀ ਦਰਬਾਰਾਂ ਵਿਖੇ ਸਤ ਸੰਗਤ ਦਾ ਅਮੋਲਕ ਸਮਾਂ ਪ੍ਰਾਪਤ ਹੋਇਆ। ਮਿਹਰ ਕੀਤੀ ਹੈ ਸਾਡੇ ਜੀਵਨ ਨੂੰ ਸਫਲ ਕਰਨ ਵਾਸਤੇ ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਕੀਰਤਨ, ਨਿਤਨੇਮ ਜੀ ਕੇ ਪਾਠ ਬਖਸ਼ਿਸ਼ ਹੋਏ ਹਨ। ਮਹਾਨ ਅਮੋਲਕ ਪਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਨੰਦ ਸ਼ਬਦ ਬਹੁਤ ਵਾਰ ਆਇਆ। ਤਕਰੀਬਨ ਹਰ ਪਾਵਨ ਪਵਿੱਤਰ ਸਫ਼ੇ ਤੇ ਕਿਸੇ ਨਾ ਕਿਸੇ ਤੁਕ ਵਿੱਚ ਇਹ ਸ਼ਬਦ ਆ ਜਾਂਦਾ। ਆਨੰਦ ਸਾਹਿਬ ਜੀ ਵਿੱਚ ਤਾਂ ਇੱਕੋ ਪੌੜੀ ਵਿੱਚ ਪੰਜ ਵਾਰ ਆਨੰਦ ਸ਼ਬਦ ਲਿਖੇ, ਪਰ ਮਹਾ ਆਨੰਦ ਸ਼ਬਦ ਗੁਰੂ ਜੀ ਨੇ ਕੇਵਲ ਦੋ ਵਸਤੂਆਂ ਨਾਲ ਦੋ ਜਗ੍ਹਾ ਵਰਤੇ। ਮਹਾ ਆਨੰਦ, ਜਿਹਦੇ ਉੱਤੇ ਹੋਰ ਕੋਈ ਆਨੰਦ ਨਹੀਂ। ਪਹਿਲਾਂ ਸਤਿਗੁਰ ਬਚਨ ਕਰਦੇ ਨੇ ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਸਦਾ ਕਰ ਤੋਂ ਭਾਵ ਇਹ ਨਹੀਂ ਕਿ ਚੌਵੀ ਘੰਟੇ ਹੀ ਕਰਦੇ ਰਹਿਣੇ, ਸਦਾ ਜੋ ਸਦਾ ਰਹਿਣ ਵਾਲਾ ਵਾਹਿਗੁਰੂ ਹੈ ਉਹਦਾ ਜਸ ਕਰ ਕੇ ਰੱਖੋ। ਸਦਾ ਹਮੇਸ਼ਾ ਹੈ, ਪਿੱਛੇ ਵੀ ਸੀ ਹੁਣ ਵੀ ਹੈ ਗਾਹਾਂ ਨੂੰ ਵੀ ਹੋ, ਉਹਦਾ ਕੀਰਤਨ ਉਹਦਾ ਜਸ ਕਰ। ਕੀਰਤਨ ਦਾ ਅਰਥ ਹੈ ਕੀਰਤੀ ਜਸ ਸੋਭਾ। ਇੱਕ ਵਾਹਿਗੁਰੂ ਦਾ ਜਿਹਨੂੰ ਜਪਜੀ ਸਾਹਿਬ ਵਿੱਚ ਗੁਰਦੇਵ ਕਹਿੰਦੇ ਨੇ ਸਾ ਲਾ ਹੀ ਸਾ ਲਾ, ਐਵੇਂ ਨਾ ਲੋਕਾਂ ਦੀ ਸਿਫਤ ਕਰ, ਸਲਾਹੁਣ ਯੋਗ ਜੋ ਵਾਹਿਗੁਰੂ ਹੈ ਉਹਦੀ ਸਿਫਤ ਕਰ। ਸਾ ਲਾ ਹੀ ਸਾ ਲਾਹੁਣ ਜੋ ਜਸ ਕਰਨ ਯੋਗ ਹੈ ਜੋ ਉਹਦੀ ਸਿਫਤ ਕਰ। ਹੁਣ ਇੱਕ ਵਾਹਿਗੁਰੂ ਦੀ ਕੀਰਤਨ ਜਸ ਸਿਫਤ ਕਰਨ ਵਾਸਤੇ ਕਿਉਂਕਿ ਹੈ ਪ੍ਰੇਮੀਓ? ਸੰਸਾਰ ਦੀ ਜਸ ਪੁਸਤਕ ਵਡਿਆਈ ਤੁਸੀਂ ਸੋਭਾ ਕਰੋਗੇ ਨਾ, ਉਹਦੇ ਵਿੱਚ ਤਿੰਨ ਔਗਣ ਨੇ। ਵਾਹਿਗੁਰੂ ਦਾ ਜਸ ਕਰੋਗੇ ਉਹਦੇ ਵਿੱਚ ਤਿੰਨ ਗੁਣ ਨੇ, ਜਿਹੜੀ ਸੰਸਾਰ ਦੀ ਸੋਭਾ ਹੈ। ਤਿੰਨ ਮਹਾਨ ਔਗਣ ਨੇ ਇਹਦੇ ਵਿੱਚ ਤਿੰਨ। ਨੰਬਰ ਇੱਕ, ਜਦ ਤੁਸੀਂ ਕਿਸੇ ਦੀ ਸੋਭਾ ਕਰੋਗੇ ਨਾ, ਸੁਣਦੇ ਸਾਰ ਉਹਨੂੰ ਹੋਮੇ ਦਾ ਤਾਪ ਚੜ ਦੇਣਾ। ਉਹ ਸ਼ੋਭਾ ਕਾਹਦੀ ਹੋਈ ਜਿਹਨੇ ਅਗਲੇ ਨੂੰ ਬਿਮਾਰ ਕਰਤਾ? ਯਾ ਸ਼ੋਭਾ ਸੁਣੀ ਨੀ ਯਾ ਹੋਮੇ ਹੋਏ। ਪਹਿਲਾ ਔਗਣ ਦੁਨੀਆਂ ਦੀ ਸ਼ੋਭਾ, ਤਿੰਨ ਨਸ਼ੇ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਬੰਦੇ ਨੂੰ ਬੇਹੋਸ਼ ਕਰਦੇ ਨੇ। ਨੰਬਰ ਇੱਕ ਜੋਵਨ, ਜਵਾਨੀ ਦਾ ਨਸ਼ਾ। ਜੋਵਨ ਧਨ, ਮਾਇਆ ਦਾ ਨਸ਼ਾ। ਤੀਸਰਾ ਪ੍ਰਭਤਾ, ਸੁਭ ਵਡਿਆਈ। ਜੋਵਨ ਧਨ ਪ੍ਰਭਤਾ ਕੈ ਮਦਮੈ, ਐਸਾ ਨਸ਼ਾ ਇਹਦਾ ਗੁਰਦੇਵ ਕਹਿੰਦੇ ਦਿਨ ਰਾਤ ਤੇ ਬੇਹੋਸ਼ ਹੋਈ ਜਾਂਦਾ ਹੈ। ਇਹ ਨਾਮ ਦਿਨ ਦਾ, ਨਿਸ਼ ਨਾਮ ਰਾਤ ਦਾ, ਦਿਨ ਰਾਤ ਇਹ ਪਾਗਲ ਬਣਾ ਦਿੰਦੇ। ਜਗ ਦੀ ਸ਼ੋਭਾ ਜਿਹਦੀ ਤੁਸੀਂ ਕਰਾਉਂਦੇ ਨਾ, ਅਸਾਧ ਰੋਗ ਲੱਗ ਜਾਣਾ ਹੋਮੇ ਦਾ। ਜਾਂ ਵਡਿਆਈ ਹੋਈ ਨਹੀਂ ਜਾਂ ਹੋਮੇ ਚੜੀ। ਇੱਕ ਬੇਨਤੀ ਹੋਏ, ਜਿਸਦੇ ਕਿਸੇ ਦੇ ਗੁਣ ਦੀ ਵਡਿਆਈ ਕਰੋ, ਚੰਗੇ ਕੰਮ ਦੀ ਵਡਿਆਈ ਕਰੋ, ਚਲੋ ਉਹਨੂੰ ਤਾਂ ਤਾਪ ਚੜੇ ਵੀ, ਜਿਨ੍ਹਾਂ ਵਿੱਚ ਗੁਣ ਹੀ ਨਹੀਂ ਉਹਨਾਂ ਨੂੰ ਜ਼ਿਆਦਾ ਚੜਿਆ ਹੋਇਆ ਖੁਸ਼ ਕੋਈ ਹੈ ਹੀ ਨਹੀਂ ਤੇ ਉਹਦੇ ਨਾਲੋਂ ਵੀ ਉੱਪਰ ਹੈ ਟੈਂਪਰੇਚਰ ਉਹਨਾਂ ਨੂੰ ਫਿਰ ਡਿਗਰੀ ਕੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਖਤਰਨਾਕ ਡਿਗਰੀ ਇੱਕ ਨਾ ਨਾਦ ਨਾ ਵੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਨਾ ਨਾਦ ਨਾ ਮੈਂ ਸ਼ਬਦ ਨਾ ਆਪ ਚੰਗਾ ਬੋਲਣਾ ਆਉਂਦਾ ਨਾ ਕਿਸੇ ਦਾ ਚੰਗਾ ਬੋਲਿਆ ਚੰਗਾ ਲੱਗਦਾ ਨਾਦ ਸ਼ਬਦ ਨੂੰ ਕਹਿੰਦੇ ਨੇ ਵੇਦ ਕਹਿੰਦੇ ਵੇਦ ਗਿਆਨ ਆਪਣੇ ਆਪ ਦਾ ਵੀ ਗਿਆਨ ਨਹੀਂ ਮੈਂ ਕੌਣ ਹੈ ਹੋਰ ਤਾਂ ਕਿਸੇ ਦਾ ਹੋਣਾ ਕੀ ਗੀ ਰਸ ਵਾਹਿਗੁਰੂ ਦੇ ਜਸ ਸੋਭਾ ਕਥਾ ਕੀਰਤਨ ਦਾ ਰਸੇ ਨਹੀਂ ਆਉਂਦਾ ਚੰਗੀ ਉਹ ਨਹੀਂ ਲੱਗਣੀ ਰਸ ਕਸ ਦੁਨੀਆਂ ਵਿੱਚ ਕਿਹੜੀ ਚੀਜ਼ ਛਕਣੀ ਹੈ ਕਿਹੜੀ ਨਹੀਂ ਖੜਨੀ ਇਹ ਵੀ ਪਤਾ ਨਹੀਂ ਹੈ ਨਾ ਜਾਣ ਅੰਤ ਆਉਂਦਾ ਕੱਖ ਵੀ ਨਹੀਂ ਹੰਕਾਰ ਇੰਨੇ ਕਿ ਮੇਰੇ ਵਰਗਾ ਦੂਜਾ ਹੈ ਹੀ ਕੋਈ ਨਹੀਂ ਤੇ ਉਹਨਾਂ ਨੂੰ ਫਿਰ ਮੇਰੇ ਸਤਿਗੁਰਾਂ ਨੇ ਡਿਗਰੀ ਦਿੱਤੀ ਹੈ ਨਾਨਕ ਤੇ ਨਾਲ ਅਸਲ ਖਰ ਇਹ ਤਾਂ ਗਧਿਆਂ ਦੀ ਜੂਨੀ ਹੈ ਖਰ ਨਾਮ ਗਧੇ ਦਾ ਇਹ ਤਾਂ ਰੱਬ ਨੇ ਬਣਾਈ ਹੈ ਸਤਿਗੁਰ ਕਹਿੰਦੇ ਜੇ ਬਿਨ ਗੁਣ ਗਰਭ ਕਰੰਤ ਗੁਣ ਤੋਂ ਬਿਨਾਂ ਹੋਵੇਂ ਕਰਦੇ ਅਸਲ ਕਦੇ ਤੋ ਹੈ ਸਤਨਾਮ ਅਸਲ ਖਰ ਬਿਨ ਗੁਣ ਬਸ ਸੰਸਾਰ ਦੀ ਸ਼ੋਭਾ ਕਰੋ ਹੋਵੇਂ ਲਰੋ ਪਹਿਲਾ ਨੁਕਸ ਦੁਨੀਆਂ ਦੀ ਸ਼ੋਭਾ ਵਿੱਚ ਨੰਬਰ ਦੋ ਜਿਹੜਾ ਕਿਸੇ ਦੀ ਸ਼ੋਭਾ ਸੁਣੂਗਾ ਨਾ ਕੋਲ ਖੜਾ ਉਹ ਈਰਖਾ ਦਾ ਰੋਗੀ ਉਹਨੂੰ ਚੰਗੀ ਨਹੀਂ ਲੱਗਣੀ ਉਹਨੂੰ ਈਰਖਾ ਦਾ ਤਾਪ ਚੜ ਜਾਂਦਾ ਇਹ ਜੇ 3500 ਫਿਰਦੇ ਐਵੀ ਸ਼ੋਭਾ ਕਰੀ ਜਾਂਦੇ ਇਹਦੀ ਖੋਸਾ ਦੇਖੋ ਦੋਏ ਰੋਗੀ ਹੋ ਗਏ ਨਾ ਜਿਹਦੀ ਹੋਈ ਉਹ ਵੀ ਰੋਗੀ ਜਿਹਨੇ ਸੁਣੀ ਗਾਂ ਕਰਨ ਵਾਲੇ ਆਪਾਂ ਆਪਾਂ ਖੁਸ਼ਾਮਦ ਦੇ ਰੋਗੀ ਹੋਈ ਹੱਥ ਬੰਨੀ ਜਾਵਾਂਗੇ ਮਤਲਬ ਨੂੰ ਤੇਰੇ ਵਿੱਚ ਅਣਖ ਨਹੀਂ ਰਹਿਣੀ ਜਲੀਲ ਹੋ ਜਾਣ ਪੰਜਾਬੀ ਸੁਣ ਲਓ ਹੁਣ ਭੁੱਲਿਓ ਨਾ ਜਿਹੜੀ ਆਮ ਹੀ ਸੋਭਾ ਕਰਦੇ ਫਿਰਦੇ ਨਾ ਆਪਾਂ ਉਹਨੂੰ ਪੰਜਾਬੀਆਂ ਨੇ ਕਿਹਾ ਵੀ ਮਤਲਬ ਨੂੰ ਤਾਂ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਇੰਨੀ ਅਣਖ ਮਰ ਜਾਂਦੀ ਹੈ ਕਿਸੇ ਦੀ ਐਵੀਂ ਸੋਭਾ ਕਰੀ ਇਹ ਤਿੰਨ ਔਗੁਣ ਨੇ ਸ਼ਸਤਰ ਵਿੱਚ ਬੰਦੇ ਦੀ ਸ਼ੋਭਾ ਜਿਹਦੀ ਹੋਈ ਹੋਵੇਂ ਦਾ ਰੋਗੀ ਜਿਹਨੇ ਉਹਦੀ ਸ਼ੋਭਾ ਸੁਣੀ ਦੇਖੀ ਈਰਖਾ ਦਾ ਰੋਗੀ ਜਿਹੜਾ ਕਰਦਾ ਖੁਸ਼ਾਮਦ ਤੇ ਸੋਹਣਾ ਬਾਬੇ ਨੇ ਕੰਮ ਕੀਤਾ ਹੋਇਆ ਬਾਜੇ ਪਰ ਕਥਾ ਕੀਰਤਨ ਵਾਲਿਆਂ ਨੂੰ ਮਾਇਆ ਦਿੰਦੇ ਨੇ ਇਹ ਤਾਂ ਇੱਥੇ ਵੀ ਟੇਕਣ ਤੇ ਸਾਡੀ ਮਰਜ਼ੀ ਹੈ ਚਲੋ ਸੁਭਾਅ ਬਣਿਆ ਪਿਆ ਨਹੀਂ ਤਾਂ ਸਾਡਾ ਹੁਣ ਇਹੋ ਜਿਹੇ ਲੈਣੇ ਮੇਰੇ ਵਰਗੇ ਨੂੰ ਕੋਈ $10 ਦੇ ਦੇਵੇ ਪੰਜ ਮਿੰਟ ਉਹਦੀ ਅਰਦਾਸ ਤੇ ਹੀ ਲਾ ਦੇਣੇ ਇਹ ਫਲਾਣੇ ਥਾਂ ਦਾ ਸਰਪੰਚ ਚੇਅਰਮੈਨ ਜੀ ਇੱਕ ਹੋਰ ਗੱਲ ਕਹਿਣਗੇ ਮੇਰੀ ਮਿੱਤਰਾਂ ਦੀ ਦੁਨੀਆਂ ਚ ਵੀ ਬਾਕੀ ਜਿਹੜੇ ਬੈਠੇ ਹੋ ਤੇਰੇ ਦੁਸ਼ਮਣ ਹੈ ਜਿਹਨੇ ਦੱਸ ਨਹੀਂ ਦਿੱਤੇ ਉੱਥੇ ਵੀ ਸੰਗਤ ਚ ਵੀ ਮਿੱਤਰ ਦੁਸ਼ਮਣ ਬਣਾ ਲਏ $5 ਪਿੱਛੇ ਇਹ ਸਾਹਿਬ ਸਿੰਘ ਖੁਸ਼ਾਮਦ ਹੁਣ ਆਓ ਗੁਰੂ ਦੀ ਸੋਭਾ ਕਿਉਂ ਕਹੇ ਤੁਹਾਨੂੰ ਕੀਰਤਨ ਕਿਉਂ ਦਿੱਤਾ ਹੈ ਸਾਨੂੰ ਮਹਾ ਆਨੰਦ ਸਦਾ ਕਰ ਕੀਰਤਨ ਰੱਬ ਦੀ ਸ਼ੋਭਾ ਵਿੱਚ ਗੁਰੂ ਦੀ ਸ਼ੋਭਾ ਵਿੱਚ ਤਿੰਨ ਗੁਣ ਕਿਹੜੇ ਜਿੰਨੀ ਮਰਜ਼ੀ ਦੁਨੀਆਂ ਦੀ ਸ਼ੋਭਾ ਕਰੀ ਜਾਓ ਰੱਬ ਨੂੰ ਹੋਵੇਂ ਦਾ ਤਾਪ ਚੜ੍ਹਨਾ ਹੀ ਨਹੀਂ ਮਹਾਂਪੁਰਸ਼ਾਂ ਦੀ ਕਿੰਨੀ ਸ਼ੋਭਾ ਕਰੀ ਜਾਓ ਕਦੇ ਉੱਚੇ ਹੋਣ ਲੱਗੇ ਨਾ ਸਭ ਤੋਂ ਨੀਵੇਂ ਦਾਸ ਕਿੰਨਾ ਗੁਣ ਹੈ ਜਿੰਨੀ ਮਰਜ਼ੀ ਉਹਦੀ ਸ਼ੋਭਾ ਮੰਦਰਾਂ ਵਿੱਚ ਗਿਰਦਿਆਂ ਵਿੱਚ ਗੁਰਦੁਆਰਿਆਂ ਵਿੱਚ ਉਹਦੀ ਸ਼ੋਭਾ ਹੀ ਹੋ ਰਹੀ ਕੋਈ ਫਰਕ ਨਹੀਂ ਪਿਆ ਨੰਬਰ ਦੋ ਬੰਦੇ ਦੀ ਸ਼ੋਭਾ ਕੋਈ ਸੁਣੂਗਾ ਦੇਖੂਗਾ ਈਰਖਾ ਨਾਲ ਜੜੂਗਾ ਈਰਖਾ ਵਿੱਚ ਤੁਸੀਂ ਕੀਰਤਨ ਸੁਣੋਗੇ ਮਨ ਨੂੰ ਆਨੰਦ ਆਊਗਾ ਰੱਬ ਦੀ ਸ਼ੋਭਾ ਜਿੰਨੀ ਸੁਣੋਗੇ ਮਹਾ ਆਨੰਦ ਸਦਾ ਕਰ ਕੀਰਤਨ ਕਿਸੇ ਨੂੰ ਈਰਖਾ ਨਹੀਂ ਹੋਣੀ ਖੁਸ਼ੀ ਹੋਊਗੀ। ਜਿੰਨੀ ਸਾਡੇ ਗੁਰੂ ਦੀ ਮਹਾਂਪੁਰਸ਼ਾਂ ਦੀ ਕੋਈ ਸ਼ੋਭਾ ਕਰੂਗਾ ਅਸੀਂ ਖੁਸ਼ ਹੋਵਾਂਗੇ। ਬੰਦੇ ਦੀ ਸ਼ੋਭਾ ਤੋਂ ਦੁਖੀ ਹੋਵਾਂਗੇ। ਨੰਬਰ 3, ਗੁਰੂ ਦਾ ਜਸ ਕਰਨ ਵਾਲੇ ਨੇ ਖੁਸ਼ਾਮਦੀ ਨਹੀਂ ਬਣਨਾ, ਉਹਦੀ ਗੈਰ ਕਣਕ ਖਤਮ ਨਹੀਂ ਹੋਣੀ, ਇੱਕ ਚੀਜ਼ ਖਤਮ ਹੋ ਜਾਣੀ ਆ, ਉਹਦਾ ਹਉਮੈ ਖਤਮ ਹੋ ਜਾਣਾ, ਉਹਦਾ ਆਪ ਤੇ ਕੀ ਗੱਲ ਬਣੂਗੀ। ਗੁਰੂ ਦਾ ਜਸ ਕਰਨ ਵਾਲਾ ਗੁਰੂ ਦੇ ਵਿੱਚ ਲੀਨ ਹੋ ਜਾਂਦਾ, ਕਿਉਂਕਿ ਉਹ ਜਸ ਕਰਦੇ ਕਰਦੇ ਦੀ ਹਉਮੈ, ਇੱਕ ਤਾਂ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਵਿੱਚ ਮਿਲ ਜਾਏਗਾ ਗੁਰਸਿੱਖ ਦੇ। ਨੰਬਰ 2, ਮਹਾ ਆਨੰਦ ਸ਼ਬਦ ਵਰਤਿਆ ਬਾਣੀ ਵਿੱਚ, ਮਹਾ ਆਨੰਦ ਗੁਰ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਜਿਹੜੀ ਕਥਾ ਇਹਦੇ ਨਾਲ ਵੀ ਮਹਾ ਆਨੰਦ ਕੇ, ਸ਼ਬਦ ਦੀ ਵਿਚਾਰ ਕਰੋ, ਜ਼ਿਆਦਾ ਪੜ੍ਹਨ ਤੇ ਜ਼ੋਰ ਨਾ ਲਾਓ, ਜੋ ਪੜ੍ਹਦੇ ਉਹਨੂੰ ਸਮਝਣ ਦੀ ਕੋਸ਼ਿਸ਼। ਇਸੇ ਪ੍ਰਕਿਰਤੀ ਵਿੱਚ ਸਾਡੇ ਭਾਰਤ ਵਰਸ਼ ਨੂੰ ਰੱਖਿਆ ਹੋਇਆ ਸੀ, ਜਿਸ ਕਰਕੇ ਉੱਨਤੀ ਨਹੀਂ ਹੋਈ। ਬਾਕੀ ਮੁਲਕਾਂ 'ਚ ਤਾਂ ਬਾਕੀ ਡਿਵੈਲਪਮੈਂਟ ਬਾਅਦ ਵਿੱਚ ਹੋਈ ਹੈ, ਉਹ ਤਾਂ ਸਿਉਨੇ ਦੀ ਚਿੜੀਆ ਸੀ ਪਹਿਲੇ, ਕੀ ਚੀਜ਼ ਨਹੀਂ ਸੀ ਹਿੰਦੁਸਤਾਨ ਵਿੱਚ। ਪਰ ਸਾਨੂੰ ਸੁਣਾਇਆ ਗਿਆ, ਪੜ੍ਹਾਇਆ ਗਿਆ, ਦੱਸਿਆ ਨਹੀਂ ਗਿਆ ਕਿ ਕੀ ਪੜ੍ਹਾਇਆ ਹੈ। ਅਖੋਸਾ ਕਥਾ ਤਾਂ ਬਹੁਤ ਹੁੰਦੀ ਸੀ ਵੇਦਾਂ ਪੁਰਾਣਾਂ ਦੀ, ਬੜੇ ਬੜੇ ਰਿਸ਼ੀ ਮੁਨੀ ਉਹਨਾਂ ਨੇ ਇੱਕ ਭੇਦ ਰੱਖ ਲਿਆ ਕਿ ਇਹਨਾਂ ਨੂੰ ਨਹੀਂ ਇਹ ਦੱਸਣਾ ਕੀ ਚੀਜ਼, ਕਿਉਂ ਜੇ ਦੱਸਦਾ ਸਾਡੇ ਬਰਾਬਰ ਦੇ ਹੋ ਜਾਣਗੇ। ਜਿਹਨੇ 10ਵੀਂ ਪਾਸ ਕਰ ਲਈ ਉਹ 10ਵੀਂ ਦੇ ਸਕੂਲ ਚ ਕਾਹਨੂੰ ਜਾਊਗਾ, ਇਹ ਭੇਦ ਰੱਖਿਆ। ਤੇ ਸਾਡੇ ਗੁਰੂ ਨਾਨਕ ਨਿਰੰਕਾਰ ਪਾਤਸ਼ਾਹ ਨੇ ਇਸ ਭੇਦ ਨੂੰ ਚੱਕ ਦਿੱਤਾ, ਸਿੱਖਾ ਤੂੰ ਆਪ ਨੀ ਨਾਮ ਜਪਣਾ, ਤੂੰ ਦੂਜਿਆਂ ਨੂੰ ਵੀ ਜਪਾਉਣਾ, ਜੇ ਆਪ ਜਪਦਾ ਦੂਜਿਆਂ ਨੂੰ ਵੀ ਜਪਾ। ਵੇਦ ਪੁਰਾਣ ਸ਼ਾਸਤਰ ਲੁਕੋ ਕੇ ਰੱਖੇ, ਨਹੀਂ ਇੰਨੀ ਸਾਇੰਸ ਇੰਨਾ ਗਿਆਨ ਉਹਨਾਂ ਦੇ ਵਿੱਚ ਸੀ, ਸਾਡੇ ਦੇਸ਼ ਦੇ ਬਰਾਬਰ ਕੋਈ ਪੁੱਜਦਾ ਹੀ ਨਾ ਗੁਰਸਿੱਖ ਤੇ, ਦੱਸਿਆ ਹੀ ਨਹੀਂ ਹੈ। ਐਸੀ ਵਸਤਾ ਕਥਾ ਮਹਾ ਆਨੰਦ ਗੁਰ ਸ਼ਬਦ ਵਿੱਚ। ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਹੈ, ਬਾਣੀ ਤਾਂ ਜਿੰਨੀ ਮਰਜ਼ੀ ਪੜ੍ਹੋ, ਜਿੰਨੀ ਪੜ੍ਹ ਹੋ ਜਾਵੇ ਥੋੜ੍ਹੀ ਹੋਏ। ਮੈਨੂੰ ਤਾਂ ਕਈ ਮਿਲ ਜਾਂਦੇ ਕਹਿੰਦੇ ਜੀ ਬਾਣੀ ਤਾਂ ਬਹੁਤ ਪੜ੍ਹੀ ਦੀ ਹੈ, ਬਹੁਤ ਪੜ੍ਹੀ ਦੀ। ਮੈਂ ਕਿਹਾ ਥੋੜ੍ਹੀ ਕਰਦੇ ਕਿਤੇ ਹਜਮ ਆਉਣ ਤੇ ਨਾ ਹਟ ਜਾਵੇ, ਬਹੁਤੀ ਰੋਟੀ ਖਾਧੀ ਫਿਰ ਅਪਰੇਮਾ ਹੋ ਜਾਂਦਾ। ਉਹ ਤੂੰ ਕਿਵੇਂ ਕਹਿੰਦੇ ਬਹੁਤ ਪੜ੍ਹ ਹੁੰਦੀ ਹੈ, ਸਾਨੂੰ ਤਾਂ ਹੁਕਮ ਹੈ ਸਾਸ ਸਾਸ ਸਿਮਰੋ ਗੋਬਿੰਦ, ਤੂੰ ਐਵੇਂ ਕਹੀ ਜਾਣਾ ਬਹੁਤ ਪੜ੍ਹੋ ਕਿ ਨਹੀਂ, ਪਰ ਬਹੁਤੀ ਪੜ੍ਹ ਲਓ ਤੁਹਾਡੀ ਮਰਜ਼ੀ ਹੈ, ਕਰਮਾਂ ਵਾਲੇ ਹੋ। ਜੇ ਕੁਝ ਫਾਇਦਾ ਕੱਟਣਾ ਹੈ ਨਾ, ਜੋ ਪੜ੍ਹਦੇ ਉਹਨੂੰ ਜਾਣਨ ਦੀ ਕੋਸ਼ਿਸ਼। ਮੈਨੂੰ ਸੰਸਕ੍ਰਿਤ ਪੜ੍ਹਾਉਂਦੇ ਹੁੰਦੇ ਤੇ ਮਹਾਂਪੁਰਸ਼ ਪੰਡਿਤ ਰਘਵਰ ਦਾਸ, ਮੇਰੇ ਸੰਸਕ੍ਰਿਤ ਦੇ ਗੁਰੂ, ਮਹਾਨ ਵਿਦਵਾਨ ਸੀ, ਸਾਧੂ ਬਿਰਤੀ ਤੇ ਗੁਰਸਿੱਖ ਪਿਆਰੇ, ਉਹ ਹਰਿਦੁਆਰ ਦੇ ਪੰਡਿਤਾਂ ਦੇ ਬੱਚੇ ਉਹਨਾਂ ਕੋਲ ਪੜ੍ਹਨ ਆਉਂਦੇ ਸੀ, ਇੰਨੇ ਵਿਦਵਾਨ ਸੀ, ਬਹੁਤ ਖੁਸ਼ ਸੀ। ਉਹ ਕਥਾ ਸੁਣਾਉਂਦੇ ਹੁੰਦੇ ਇੱਕ, ਕਹਿੰਦੇ ਕਿਤੇ 5-10 ਬ੍ਰਾਹਮਣ ਜੀ ਹਿੰਦੂ ਭਰਾ ਸਾਡੇ ਹਰਿਦੁਆਰ ਨੂੰ ਗਏ ਯਾਤਰਾ ਤੇ, ਜਿਵੇਂ ਆਪਾਂ ਜਾਂਦੇ ਉਦੋਂ ਪੈਦਲ ਰਸਤੇ ਹੁੰਦੇ ਸੀ, ਤੇ ਮੇਰੇ ਆਉਣਦੇ ਨੂੰ ਪਤਾ ਹੁੰਦਾ ਰਸਤੇ 'ਚ ਖੂਹੀ ਹੁੰਦੀ ਸੀ ਕਿਤੇ ਕਿਤੇ, ਉੱਥੇ ਲੱਜ ਡੋਲ ਪਿਆ ਹੁੰਦਾ ਸੀ, ਮੁਸਾਫਰ ਪੀ ਕੇ ਗਾਂ ਤੁਰ ਜਾਂਦੇ ਸੀ। ਉਹ ਕਿਤੇ ਇੱਕ ਬ੍ਰਾਹਮਣ ਉਹਨਾਂ ਦਾ ਪਾਣੀ ਕੱਢਣ ਲੱਗਿਆ, ਪੈਰ ਤਿਲ ਗਿਆ, ਉਹ ਖੂਹ 'ਚ ਗਿਰ ਗਿਆ। ਉਹ ਜਿਹੜੇ ਉੱਪਰਲੇ ਸੀ ਉਹਨਾਂ ਨੇ ਰੌਲਾ ਪਾਉਣਾ ਹੀ ਸੀ, ਜੇ ਤਾਂ ਆਪਣੇ ਤੇ ਨਾਲ ਦਾ ਭਾਈਚਾਰਾ ਹੁੰਦਾ ਨਾਲੇ ਛਾਲ ਮਾਰਦਾ ਵੀ ਬਚਾਉਣਾ ਹੀ ਨੂੰ, ਉਹ ਬਾਹਰ ਰੌਲਾ ਪਾਈ ਤੇ ਰੌਲਾ ਪਾਉਂਦੇ ਪਤਾ ਕੀ ਕਹਿਣ, ਪਣਤੰ ਕੂਪੰਗਤੰ, ਪਣਤੰ ਕੂਪੰਗਤੰ, ਪਣਤੰ ਕੂਪੰਗਤੰ। ਸੰਸਕ੍ਰਿਤ ਹੁਣ ਪੰਡਤਾਂ ਕੂਪੰਗਤਾਂ ਦੀ ਆਪਣੇ ਪੰਜਾਬੀ ਹੈ ਕਿ ਪੰਡਿਤ ਖੂਹ 'ਚ ਗਿਰ ਗਿਆ, ਉਹ ਪਿੰਡ ਵਾਲੇ ਇਕੱਠੇ ਹੋ ਕੇ ਰੌਲਾ ਸੁਣ ਕੇ ਉਹ ਕਹਿੰਦੇ ਜੀ ਚਾਹ ਛਕੋਗੇ, ਦੁੱਧ ਪੀਣਾ, ਪ੍ਰਸ਼ਾਦਾ ਲੈਣਾ। ਉਹ ਕਹਿੰਦੇ ਪੰਡਤਾਂ ਕੋਲ ਪੰਗਤ, ਉਹਨਾਂ ਦੀ ਸੁਣਨੀ ਹੀ ਨਾ, ਉਹ ਹੋਰ ਰੌਲਾ ਪਾਉਣ। ਉਹ ਕਹਿਣ ਆਹੋ ਜੀ ਪ੍ਰਸ਼ਾਦਾ ਛਕਾਈਏ, ਕਹਿੰਦੇ ਪੰਡਤਾਂ ਕੋਲ ਪੰਗਤ। ਉਹ ਪਿੰਡ ਵਾਲੇ ਕਹਿੰਦੇ ਪਾਗਲ ਨੇ, ਇਹਨਾਂ ਨੂੰ ਕੁੱਟੋ ਪਹਿਲਾਂ, ਸਾਡੀ ਗੱਲਾਂ ਨੀ ਸੁਣਦੇ, ਅਸੀਂ ਰੋਟੀ ਦੁੱਧ ਲਿਆਉਣ ਨੂੰ ਫਿਰਦੇ, ਇਹ ਕਹਿੰਦੇ ਪੰਡਤ। ਉਹ ਜਦ ਉਹਨਾਂ ਨੂੰ ਸੋਧੇ ਕਰਨ ਲੱਗੇ ਹਨ, ਕੋਈ ਪਿੰਡ ਚੋਂ ਹਿੰਦੀ ਸੰਸਕ੍ਰਿਤ ਵਾਲਾ ਆ ਜਾਏ, ਉਹ ਕਹਿੰਦੇ ਕਿਉਂ ਮਾਰਦੇ ਹੋ? ਕਹਿੰਦੇ ਸੁਣਦੇ ਹੀ ਨੀ, ਕਹੀ ਜਾਂਦੇ ਪੰਡਤਾਂ ਕੋਲ ਪੰਗਤ। ਉਹ ਕਹਿੰਦੇ ਤੁਸੀਂ ਸਮਝੇ ਨੀ, ਇਹ ਕਹਿੰਦੇ ਸਾਡਾ ਸਾਥੀ ਕੁਝ ਗਿਰ ਗਿਆ। ਉਹ ਪਿੰਡ ਵਾਲੇ ਕਹਿੰਦੇ ਜੇ ਜਦੇ ਹੇਠਾਂ ਬੋਲ ਪੈਂਦੇ ਹੁਣ ਉਹ ਕੱਢ ਲੈਂਦੇ, ਜਦ ਕੱਢਣ ਦੀ ਤਿਆਰੀ ਕੀਤੀ ਇਹਨੇ ਨੂੰ ਉਹ ਡੁੱਬ ਗਿਆ। ਹੁਣ ਗੁੱਸਾ ਨਾ ਕਰਿਓ, ਮੈਂ ਵੀ ਤੁਹਾਡੇ ਵਿੱਚ ਹੀ, ਕਿਤੇ ਆਪਾਂ ਪੜ੍ਹਦੇ ਪੜ੍ਹਦੇ ਹੀ ਨਾ ਲੰਘ ਜਾਈਏ, ਪਤਾ ਲੱਗੇ ਹੀ ਨੀ ਵੀ ਕੀ ਹੈ, ਕਿਤੇ ਆਪਾਂ ਵੀ ਏਦਾਂ ਹੀ ਨਾ ਤੁਰ ਜਾਈਏ। ਪੜ੍ਹੀਏ ਨਾ ਹੀ ਭੇਦ ਬੁੱਝੀਏ ਪਾਵਣਾ, ਪੜ੍ਹੋ ਘੱਟ ਜੋ ਪੜ੍ਹਦੇ ਹੋ, ਭੇਦ ਪਾਓ ਦੇ ਵਿੱਚ ਕੀ ਮਹਾ ਆਨੰਦ ਪ੍ਰਾਪਤ ਕਰਨ ਆਏ ਹੋ ਤੁਸੀਂ। ਕੱਲ ਤੁਹਾਡੇ ਨਾਲ ਬਚਨ ਚੱਲਿਆ ਸੀ ਦੋ ਤੁਕਾਂ, ਪਹਿਲੀ ਤੁਕ ਰੱਬ ਦੇ ਪਿਆਰਿਆਂ ਵਾਸਤੇ, ਕੋਈ ਵਿਛੜੀ ਕੋਈ ਜੀਵ ਰੂਪ ਇਸਤਰੀ ਜਿਹੜੇ ਸਭ ਕੁਝ ਹੁੰਦਿਆਂ ਹੋਇਆ ਆਪਣੇ ਨੂੰ ਪਤੀ ਤੋਂ ਬਿਨਾਂ ਸਮਝ ਰਹੀ ਹੈ ਵਾਹਿਗੁਰੂ, ਉਹਨੂੰ ਕਿਤੇ ਵੀ ਧੀਰਜ ਨਹੀਂ ਮਿਲ ਰਿਹਾ। ਦੂਜੀ ਤੁਕ ਸਾਡੀ ਲੱਗੀ ਮਾਇਆ ਤੋਂ, ਸਾਨੂੰ ਇੱਕੋ ਇੱਕ ਖਿੱਚ ਹੈ, ਕਿੱਥੋਂ ਮਿਲੇ, ਕਿਵੇਂ ਮਿਲੇ, ਵੱਧ ਮਿਲੇ, ਇੱਕ ਹੋਰ ਖਿੱਚ ਹੈ, ਜਿਹੜੀ ਮਿਲ ਗਈ ਉਹ ਜਾਵੇ ਨਾ, ਇਹਦਾ ਜ਼ਿਆਦਾ ਫਿਕਰ। ਸਾਤੇ ਵੀ ਇਹੀ ਸਵਾਲ ਪੁੱਛਦੇ ਆ, ਲੈ ਜਾਂਦੇ ਆ ਸਾਨੂੰ ਪ੍ਰਸ਼ਾਦਾ ਚੁਕਾਉਣ, ਬਾਬਾ ਜੀ ਚਰਨ ਪਾਉਣੇ ਆ ਤੁਹਾਡੇ ਪ੍ਰਸ਼ਾਦਾ ਚੁਕਾਉਣ। ਮੈਂ ਬੁਰਕੀ ਇੱਕ ਤੋੜੀ ਦੀ ਹੈ, ਜਦੇ ਹੱਥ ਬੰਨ ਕੇ ਬੈਠ ਜਾਂਦੇ ਆ, ਬਾਬਾ ਜੀ ਮਾਇਆ ਆਉਂਦੀ ਬਹੁਤ ਹੈ, ਪਤਾ ਨੀ ਕਿੱਥੇ ਨੂੰ ਜਾਂਦੀ, ਕਮਾਈ ਕਰਦੇ ਬਹੁਤ ਹੈ ਪਰ ਟਿਕਦੀ ਨੀ ਹੈ। ਭਲੇ ਮਾਨਸੋ ਜੇ ਬਾਬੇ ਦੀ ਟਿਕਦੀ ਹੋਵੇ, ਪੰਜਾਬ ਚੋਂ ਟੋਰਾਂਟੋ ਕਾਹਨੂੰ ਫਿਰੇ, ਪਹਿਲਾਂ ਤੁਸੀਂ ਸਾਤੇ ਹੀ ਸਿੱਖਿਆ ਜੇ, ਆਪਰੇਸ਼ਨ ਮੇਰੇ ਹੋਏ ਨੇ, ਮਹਾਂਪੁਰਸ਼ ਇਲਾਜ ਕਰਾ ਰਿਹਾ ਮੇਰਾ ਕੈਂਸਰ ਦਾ, ਤੇ ਫਿਰਦਾ ਮੈਂ ਟੋਰਾਂਟੋ ਪਤਾ ਕਰਦਾ। ਇਹ ਟਿਕਣ ਵਾਲੀ ਚੀਜ਼ ਨੀ ਹੈ, ਕਿਉਂਕਿ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ, ਇਹ ਟਿਕਣ ਵਾਲੀ ਚੀਜ਼ ਨਾਲੇ ਹੋਰ ਨੀ ਤੁਸੀਂ ਸੋਚਦੇ। ਮਾਇਆ ਨੂੰ ਤਾਂ ਟਿਕਾਉਂਦਾ ਫਿਰਦਾ, ਤੂੰ ਖੁਦੇ ਟਿਕਣ ਵਾਲਾ ਨੀ ਹੈਗਾ। ਜਦ ਤੂੰ ਖੁਦੇ ਨੀ ਟਿਕਣ ਵਾਲਾ, ਦੂਜੀ ਚੀਜ਼ ਤੇਰੇ ਕੋਲ ਟਿਕ ਕਿਵੇਂ ਜਾਊ? ਤੂੰ ਨੱਠਿਆ ਭੱਜਿਆ ਫਿਰੇ ਤੇ ਗੁਆਂਢੀ ਨੂੰ ਕਵੇ ਮੇਰੇ ਕੋਲ ਬੈਠ, ਤੂੰ ਤੁਰਿਆ ਜਾਂਦੇ ਉਹਨੂੰ ਕਵੇ ਬੈਠ ਠੀਕ, ਉਹਨੂੰ ਟਿਕਾਉਣਾ ਤੂੰ ਵੀ ਚੌਂਕੜੀ ਮਾਰ। ਆਪਾਂ ਤੁਰੇ ਜਾਂਦੇ ਤੇ ਮਾਇਆ ਨੂੰ ਕਦੇ ਟਿਕ ਜਾਵੇ, ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ। ਮਹਾਂਪੁਰਸ਼ਾਂ ਨੂੰ ਘਰ ਲਿਜਾਓ, ਪ੍ਰਸ਼ਾਦਾ ਪ੍ਰਸ਼ੂਦਾ ਛਕਾਇਆ ਕਰੋ, ਇੱਥੇ ਤਾਂ ਸਵੇਦ ਜਗ ਚੱਲਦਾ ਹੈ। ਜਿਹੜਾ ਤੁਸੀਂ ਸੇਵਾ ਕਰਦੇ ਹੋ ਗੁਰੂ ਕੀ ਲੰਗਰ, ਬਾਬੇ ਕੱਲ ਦੇ ਬਚਨ ਐਨ ਨਾਨਕ ਸਾਹਿਬ ਜਿੱਥੇ ਹੋਊਗਾ ਨਾ ਉੱਥੇ ਸਿੱਧ ਹੋ ਰਹੇ ਹੈ, ਪੱਕੀਆਂ ਪਕਾਈਆਂ ਆ ਰਹੀਆਂ ਹੈ ਜਿੱਥੇ ਉਹ ਸਾਧਨਾ। ਬਾਬਾ ਕੱਲ ਪੱਕੀਆਂ ਪਕਾਈਆਂ ਕੱਲ, ਬਹੁਤ ਉੱਤਮ ਸੇਵਾ ਕਰ ਰਹੇ ਹੋ, ਗੁਰਸਿੱਖ ਕਹਿ ਰਹੇ ਹੋ, ਇਹ ਕਿਤੇ ਮਹਾਂਪੁਰਸ਼ ਨੂੰ ਮਿਲੋ, ਕੋਈ ਸਤਿਆਰਥ ਦੀ ਗੱਲ ਕਰੋ, ਵਿਚਾਰ ਦੀ ਸੱਚ ਦੀ ਗੱਲ ਕਰੋ। ਗੁਰਸਿੱਖ ਪਿਆਰੇ ਹੋ ਅਸੀਂ ਉਹੀ ਨਾਲ ਪੁੱਛਦਾ ਤੁਸੀਂ ਲੈਣੇ, ਮੈਂ ਤਾਂ ਸਿੱਧਾ ਜੇ ਜਵਾਬ ਦੇ ਦਿੰਦੇ, ਕਹਿਣਗੇ ਜੀ ਮਾਇਆ ਪਤਾ ਨੀ ਕਿੱਥੇ ਨੂੰ ਜਾਂਦੀ ਹੈ। ਮੈਂ ਕਿਹਾ ਭਾਈ ਮੈਂ ਕਿਹੜਾ ਤੇਰਾ ਅਕਾਊਂਟੈਂਟ ਹੈ, ਸਮਾਨ ਤਾਂ ਤੂੰ ਖਰੀਦਦੇ, ਪਲਾਜੀਆਂ ਤੋਂ ਤੇ ਦੱਸੋ ਹਰਦੇਵ ਸੋ ਕਿੱਥੇ ਨੂੰ ਜਾਂਦੀ ਹੈ। ਇੱਕ ਤਰੀਕਾ ਹੈਗਾ ਜੇ ਮੈਂ ਤੋਂ ਪੁੱਛਣਾ ਤਾਂ ਤੁਸੀਂ ਵੀ ਸੁਣ ਲਓ ਸਾਰੇ, ਜੇ ਮੈਥੋਂ ਪੁੱਛਣਾ ਨਾ ਕਿੱਥੇ ਨੂੰ ਜਾਂਦੀ ਹੈ, ਜਿੱਦਣ ਆਵੇ ਉਦਣ ਚੈੱਕ ਮੈਨੂੰ ਦੇ ਦੇ ਕਰੋ, ਫਿਰ ਤੁਹਾਨੂੰ ਪੁੱਛਣ ਦੀ ਲੋੜ ਹੀ ਨਹੀਂ, ਆਪੇ ਪਤਾ ਲੱਗ ਜੂ ਲੂਲੋ ਨੂੰ ਗਈ। ਦੇਖੋ ਕਿੰਨਾ ਬਾਬਿਆਂ ਨੂੰ ਬੁੱਢੂ ਬਣਾਉਂਦੇ ਹੈ, ਜਿਹੜੀ ਆਉਂਦੀ ਹੈ ਉਹ ਨੀ ਬਾਬੇ ਨੂੰ ਦੱਸਣੀ, ਆਉਂਦੀ ਨੂੰ ਅਸੀਂ ਸਾਹਮਣੇ ਤੇ ਜਾਂਦੀ ਨੂੰ ਤੂੰ ਰੋਕ। ਵਾਹ ਸਿੱਖੋ ਤੁਹਾਡੀ ਟੈਕਨੀਕ, ਸੈਂਟੀਫਿਕ ਹੋ ਗਏ ਨਾ ਤੁਸੀਂ, ਆਉਂਦੇ ਨੀ ਦੱਸਦੇ ਵੀ ਇੰਨੀ ਆਈ ਹੈ, ਨਹੀਂ ਜਾਂਦੀ ਨੂੰ ਰੋਕ ਤੂੰ। ਨਹੀਂ ਨਹੀਂ ਬਾਈ ਇਹ ਨੀ ਟਿਕਣ ਵਾਲੀ ਗੱਲ, ਆਹ ਹੁਣ ਤੁਕ ਸੁਣੀ ਤੁਸੀਂ, ਲੱਗੀ ਮਾਇਆ ਤੂੰ। ਇਹਨੂੰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੋ ਵਿਵਸਥਾ ਤੇ ਦੋ ਮੁਕਤਾ ਸੋਈ ਸੁਹੇਲਾ। ਬਸ ਛੱਡਦੇ ਉਹਦੇ ਉੱਤੇ ਜਿੰਨੀ ਦਿੱਤੀ ਹੈ ਬਹੁਤ ਹੈ, ਜੇ ਬਹੁਤ ਵੀ ਦਿੱਤੀ ਤੂੰ ਨਾ ਕਿਹਾ ਨਾ ਬਹੁਤ, ਫਿਰ ਵੀ ਘੱਟੇ ਰਹਿ ਜਾਣੀ ਕੁਰਸੀ। ਉਹ ਧੂ ਉਹ ਖਿੱਚ ਅਗਲੀ ਧੁੱਪ ਫਿਰ ਕਿਸੇ ਰੱਬ ਦੇ ਪਿਆਰੇ ਖਾਤਰ ਹੈ, ਜਿਹਨਾਂ ਨੂੰ ਪਤਾ ਕਿ ਪੁੱਤਰ ਤਨ ਤਰ ਨਾ ਸੰਗ ਧਨ ਹਰ ਅਵਨਾਸ਼ੀ ਉਹ ਹਾਏ ਦੇ ਹੇਠ ਔਂਕੜ ਹੈ। ਉਹ ਬੜਾ ਕੀਮਤੀ ਬਚਨ ਹੈ, ਬਹੁਤ ਡੂੰਘਾ ਬਚਨ ਹੈ। ਉਹ ਨਾ ਪੁੱਤਰ ਨਾ ਧੀਆਂ ਨਾ ਇਸਤਰੀ ਨਾ ਮਾਇਆ ਕੋਈ ਸੰਗੀ ਨਹੀਂ ਹੈ। ਇਹ ਤਾਂ ਬਹੁਤ ਸਾਦੀ ਗੱਲ ਹੈ, ਤੁਸੀਂ ਬਹੁਤ ਵਾਰ ਸੁਣਦੇ ਇਹ ਤੋਂ ਕੋਈ ਸੰਗੀ। ਕੱਲ ਤੁਹਾਨੂੰ ਦੋ ਬਚਨ ਕਹੇ ਸੀ ਕਿ ਰਹਿ ਉੱਥੇ ਰਹੇ ਜਿੱਥੇ ਰਹਿਣਾ। ਇੱਕ ਵਚਨ ਕਿਹਾ ਸੀ ਆਪਣਾ ਉਹਨੂੰ ਕਹਿ ਰਹੇ ਜੋ ਪਰਾਇਆ, ਜੋ ਪਰਾਇਆ ਉਹਨੂੰ ਆਪਣਾ ਬਣਾ ਬੈਠੇ। ਅੱਜ ਤੀਜਾ ਵਚਨ ਸੁਣ, ਇਹ ਦੋ ਵਚਨ ਕੱਲ ਸੀ। ਗੁਰਸਿੱਖ ਪਿਆਰਿਓ, ਅਸੀਂ ਮਾਇਆ ਨੂੰ ਇਸ ਗ੍ਰਿਸਤ ਨੂੰ ਪੁੱਤਰ ਧੀਆਂ ਨੂੰ ਸੰਗੀ ਬਣਾ ਬੈਠੇ ਹਾਂ, ਜੋ ਸੰਗੀ ਹੈ ਨਹੀਂ ਉਹਨੂੰ ਸਾਥੀ ਬਣਾ ਬੈਠੇ, ਜਿਹਨੇ ਸਾਥ ਕਿਸੇ ਦਾ ਦਿੱਤਾ ਹੀ ਨਹੀਂ ਅੱਜ ਤੱਕ, ਨਾ ਰਹਿੰਦੀ ਦੁਨੀਆਂ ਤੱਕ ਇਹਨੇ ਦੇਣਾ। ਪੁੱਤਰ ਕਲਤਰ ਨਾ ਸੰਗ ਧਨ ਹਰ ਅਵਨਾਸ਼ੀ ਉਹ। ਹੁਣ ਮੈਂ ਬੇਨਤੀ ਕਰੂੰ ਥੋੜਾ ਜਿਹਾ ਧਿਆਨ ਵਧਾਇਓ, ਇਹ ਤੁਹਾਨੂੰ ਸਖਾਲਾ ਦਿਖਦਾ ਕਿ ਉਹ ਸ਼ਬਦ ਲਿਖਤਾ। ਉਹ ਪੜ੍ਹੇ ਲਿਖੇ ਬੈਠੇ ਹੋ, ਜਿਹੜੀ ਚੀਜ਼ ਕੋਲ ਹੋਵੇ ਉਹਨੂੰ ਇਹ ਕਹੀ ਦੇ, ਜਿਹੜੀ ਪਰੇ ਹੋਵੇ ਉਹਨੂੰ ਉਹ ਕਹੀ। ਦਿਸ ਐਂਡ ਦੈਟ, ਦਿਸ ਕਿਹਨੂੰ ਕਹਿੰਦੇ ਜੋ ਕੋਲ ਹੈ, ਦੈਟ ਕਿਹਨੂੰ ਕਹਿੰਦੇ ਜੋ ਪਰੇ। ਅਸੀਂ ਅਵਨਾਸ਼ੀ ਜੋ ਸਦਾ ਰਹਿਣ ਵਾਲਾ ਵਾਹਿਗੁਰੂ ਹੈ ਨਾ, ਗੁਰੂ ਅਰਜਨ ਕਹਿੰਦੇ ਉਹ। ਫਿਰ ਪਿਆਰ ਵਿੱਚ ਆ ਕੇ ਧਿਆਨ ਦਿਓ, ਕਿਉਂ ਉਹ ਕਿਹਾ ਉਹਨੂੰ? ਆਪਾਂ ਨੇ ਆਪਣੇ ਕੋਲ ਨਹੀਂ ਸਮਝਿਆ, ਉਹ ਸ਼ਬਦ ਦੂਰ ਨੂੰ ਕਹੀ ਦੇ, ਨੇੜੇ ਦੇ ਨਹੀਂ ਕਹੀ, ਜੋ ਪਰੇ ਹੈ ਤੈਨੂੰ। ਕਿਉਂ ਕਿਹਾ ਉਹ? ਇਹ ਜਿਹੜੇ ਸੰਗੀ ਸਾਥੀ ਨੇ ਇਹ ਮੇਰੇ ਕੋਲ ਹੈ, ਪੁੱਤਰ ਵੀ ਹੈ, ਮਾਇਆ ਵੀ ਹੈ, ਘਰ ਵੀ, ਗੱਡੀ, ਸਭ ਕੁਝ ਹੈ। ਇਹ ਜਿਹੜੇ ਸੰਗੀ ਨਹੀਂ ਉਹਨਾਂ ਨੂੰ ਇਹ ਕਹਿੰਦਾ ਮੇਰੇ ਕੋਲ ਹਨ। ਜੋ ਸਦਾ ਰਹਿਣ ਵਾਲਾ ਹੈ ਉਹਨੂੰ ਉਹ, ਪਰੇ ਦੂਰ ਵਿੱਚ। ਕਰੋੜਾਂ ਵਿੱਚੋਂ ਕੋਈ ਵਿਰਲਾ ਹੋਵੇਗਾ ਜੇ ਇਸ ਅਵਸਥਾ ਵਿੱਚ ਆ ਗਿਆ ਹੋਵੇ ਕਿ ਗੁਰ ਮੇਰੇ ਸੰਗ ਸਨ। ਤੇ ਬੇਨਤੀ ਸੁਣ ਲਓ, ਗੁਰਸਿੱਖ ਬੈਠੇ ਹੋ, ਤੁਹਾਡੇ ਵਿੱਚੋਂ ਜਿਹੜਾ ਮਾਈ ਭਾਈ ਇਹ ਸਮਝੇ ਕਿ ਮੇਰਾ ਗੁਰੂ ਗੁਰਦੁਆਰੇ, ਬ੍ਰਾਹਮਣ ਇਹ ਸਮਝੇ ਕਿ ਮੇਰਾ ਭਗਵਾਨ ਮੰਦਰ ਵਿੱਚ, ਕ੍ਰਿਸਚਨ ਇਹ ਸਮਝੇ ਕਿ ਈਸਾ ਗਿਰਜੇ ਵਿੱਚ, ਮੁਸਲਮਾਨ ਵੀਰ ਸਮਝੇ ਕਿ ਮੁਹੰਮਦ ਸਾਹਿਬ ਅੱਲਾਹ ਮਸੀਤ ਵਿੱਚ। ਹੋਰ ਨੂੰ ਨਹੀਂ ਮੈਂ ਹੁਣ ਕਹਿੰਦਾ ਕਿਸੇ ਨੂੰ। ਜਿਹੜਾ ਸਿੱਖ ਇਹ ਸਮਝੇ ਨਾ ਮੇਰਾ ਗੁਰੂ ਗੁਰਦੁਆਰੇ ਹੈ, ਉਹ ਸ਼ਾਇਦ ਅਗਲੇ ਜਨਮ ਵਿੱਚ ਵੀ ਸਿੱਖ ਨਹੀਂ ਹੋ ਸਕੂਗਾ। ਹੁਣ ਤਾਂ ਹੋਣਾ ਹੀ, ਗੁਰਦੁਆਰੇ ਗੁਰੂ ਹੈ। ਤਾਂ ਹੀ ਤਾਂ ਅੱਜ ਕੱਲ੍ਹ ਗੁਰਦੁਆਰੇ ਦੇ ਮੂਹਰੇ ਲਿਖ ਕੇ ਲਾਇਆ ਵੈ, ਇੱਥੇ ਸ਼ਰਾਬ ਪੀ ਕੇ ਆਉਣਾ ਮਨ ਹੈ। ਪੜ੍ਹਦੇ ਉਹਨੂੰ ਲਿਖਿਆ, ਇਹਦਾ ਮਤਲਬ ਘਰ ਰੱਜ ਕੇ ਪੀਲੇ ਕਰ ਰੱਖੇ ਆ ਕੁਛ ਸਕਦਾ, ਬਾਹਰ ਗੱਪੇ ਲਾ ਲੈ ਕਰ ਜਿੰਨੀ ਲਾਉਣੀ, ਇੱਥੇ ਨੰਗੇ ਸਿਰ ਆਉਣਾ ਮਨ ਹੈ, ਕਿਉਂਕਿ ਇੱਥੇ ਗੁਰੂ ਹੈ ਨਾ, ਬਾਹਰ ਹੈ ਨਹੀਂ, ਬਾਹਰ ਕਿਹੜਾ ਦੇਖ ਲੈ। ਇੱਥੇ ਨੰਗੇ ਸਿਰ ਨਹੀਂ ਆਉਣਾ। ਵੈ ਸਿੱਖ ਨੂੰ ਤਾਂ ਨੰਗੇ ਸਿਰ ਕਿਤੇ ਕਿਹਾ ਹੀ ਨਹੀਂ ਕਰਨ ਨੂੰ। ਇੱਕ ਮਿੰਟ ਵੀ ਉਹਨੇ ਤਜੇ ਕੇਸੀ ਇਸ਼ਨਾਨ ਕਰਕੇ ਵੀ ਕੇਸਾਂ ਨੂੰ ਹਵਾ ਲਵਾਉਣੀ ਹੈ ਤਾਂ ਵੀ ਉੱਪਰ ਕੱਪੜਾ ਚਾਹੀਦਾ। ਤੇ ਅਸੀਂ ਕਹਿੰਦੇ ਗੁਰਦੁਆਰੇ ਢੱਕ ਕੇ ਆ ਜਾ, ਬਸ ਉਹ ਰੱਖ ਕੇ ਉੱਥੇ ਹੀ ਪਰਨੇ ਜੇ ਵੀ ਸਾਡਾ ਇੱਥੇ ਰੱਖ ਜੀ ਕੋਲ ਸਕਦਾ ਮੈਂ ਤੋਂ ਨੰਗਾ ਜੀ ਛੁੱਟੀਆਂ ਦੱਸ ਹੀ ਦਿੱਤੀ। ਆਓ ਮੇਰੀ ਬੇਨਤੀ ਸਮਝਣ ਦੀ ਕੋਸ਼ਿਸ਼ ਕਰਿਓ। ਜਿਹੜਾ ਸਿੱਖੇ ਸਮਝੇ ਕਿ ਗੁਰੂ ਗੁਰਦੁਆਰੇ ਨਹੀਂ ਸਿੱਖ ਕਹਾਊਗਾ ਸਿੱਖ ਸਿੱਖੀ ਉਹਦੇ ਕੋਲ ਹੈ ਨਹੀਂ। ਚਲੋ ਇਹ ਵੀ ਗੱਲ ਔਖੇ ਜੇ ਸੁਣੇ ਲਓ, ਅਸੀਂ ਸਿੱਖ ਹੈਗੇ ਸਿੱਖੀ ਸਾਡੇ ਕੋਲ ਨਹੀਂ ਹੈ। ਅਸੀਂ ਡਾਕਟਰ ਹੈਗੇ ਪਰ ਡਾਕਟਰੀ ਸਾਡੇ ਕੋਲ ਨਹੀਂ। ਅਸੀਂ ਡਰਾਈਵਰ ਹੈਗੇ ਡਰਾਈਵਰੀ ਸਾਡੇ ਕੋਲ ਨਹੀਂ। ਜਿਹੜਾ ਡਰਾਈਵਰ ਕਹਾਵੇ ਗੱਡੀ ਚਲਾਵੇ ਤੇ ਡਰਾਈਵਰੀ ਕੋਲ ਨਾ ਹੋਵੇ ਆਪ ਤਾਂ ਕੀ ਵੱਜਣਾ, ਦੋ ਚਾਰ ਸਾਈਕਲ ਵਾਲਿਆਂ ਨੂੰ ਵੀ ਰੋੜੂਗਾ। ਅਸੀਂ ਸਿੱਖ ਹੈ ਸਿੱਖੀ ਨਹੀਂ ਹੈ, ਕਿਉਂਕਿ ਸਿੱਖੀ ਕੀ ਆ ਭੇਖ ਇਹਨਾਂ ਦਾ ਤਾਂ ਨਿਬੇੜਾ ਹੀ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ। ਭੇਖਾਂ ਭੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖਣ। ਸੱਚੀ ਸਿੱਖੀ ਉਹ ਕੀ ਹੈ, ਸਿੱਖੀ ਸਿੱਖਿਆ ਗੁਰ ਵਿੱਚ। ਉਹ ਤਾਂ ਗੁਰੂ ਦੀ ਵਿਚਾਰ ਸੀ, ਉਹ ਤਾਂ ਸਾਡੇ ਕੋਲ ਹੈ ਨਹੀਂ। ਗੁਰੂ ਦਾ ਭੇਖ ਹੈ, ਭੇਖ ਦੀ ਕਿਸੇ ਦੀ ਵੀ ਨਿੰਦਿਆ ਨਹੀਂ ਗੁਰੂ ਗ੍ਰੰਥ ਸਾਹਿਬ, ਕਿਸੇ ਨੂੰ ਵੀ ਮਾੜਾ ਨਹੀਂ ਕਿਹਾ। ਚਲੋ ਹੋਰ ਦੀ ਤਾਂ ਗੱਲ ਸਮਾਂ ਨਹੀਂ ਹੁੰਦਾ। ਜਿਹੜੇ ਸਾਧੂ ਨਗਨ ਰਹਿੰਦੇ ਨੇ, ਨਗਨ ਦੇਖੋ ਹਰਿਦੁਆਰ ਕਿੰਨੇ ਤੁਸੀਂ ਟੀਵੀ ਚ ਦੇਖੇ ਹੋਣਾ, ਕੁੰਭ ਨੂੰ ਹਜ਼ਾਰਾਂ ਦੀ ਆਪਾਂ ਨੂੰ ਚੰਗੇ ਨਹੀਂ ਲੱਗਦੇ। ਨਗਨ ਬੰਦਾ ਚੰਗਾ ਨਹੀਂ ਲੱਗਦਾ। ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪੁੱਛੇ ਜੀ, ਉਹ ਕਹਿੰਦੇ ਮੈਨੂੰ ਬਹੁਤ ਸੋਹਣੇ ਲੱਗਦੇ। ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ, ਪਰ ਸ਼ਰਤ ਹੈ ਵਿੱਚ ਇੱਕ ਵਾਹਿਗੁਰੂ ਦੇ ਪ੍ਰੇਮ ਵਿੱਚ ਨੰਗੇ ਫਿਰਦੇ ਨੇ। ਸਤਿਗੁਰ ਕਹਿੰਦੇ ਮੈਨੂੰ ਬੜੇ ਸੁੰਦਰ ਲੱਗਦੇ ਨੇ। ਉਹ ਤੇ ਸੁਭਾਅ ਮਾਨ ਨੇ, ਪਰ ਜੱਗ ਨੂੰ ਨਹੀਂ ਦਿਖਾਉਣ ਖਾਤਰ ਆਪਣੇ ਵਾਹਿਗੁਰੂ ਦੇ ਰੰਗ ਨਾਮ ਪ੍ਰੇਮ ਉਹਦੇ ਪ੍ਰੇਮ ਵਿੱਚ ਨੰਗੇ। ਇਹ ਗੱਲ ਸਮਝਣ ਖਾਤਰ ਆਪਣੇ ਘਰ ਆ ਜਾਓ। ਬੱਚੇ ਨਾਲ ਪ੍ਰੇਮ ਹੈ, ਨੰਗਾ ਹੀ ਸੋਹਣਾ ਲੱਗ ਰਿਹਾ। ਮਾਂ ਨੰਗੇ ਨੂੰ ਇਹ ਨਲਾ ਰਹੀ ਹੈ, ਨੰਗੇ ਨੂੰ ਗੋਦੀ, ਨੰਗੇ ਨੂੰ ਦੁੱਧ ਸਿੰਗਾ ਰਹੀ ਹੈ। ਨੰਗਾ ਹੀ ਨਾ ਸੁੱਤਾ ਪਿਆ ਵਿੱਚ ਪ੍ਰੇਮ ਹੈ। ਨਗਨ ਫਿਰ ਤਰਾਂਗੇ। ਚਲੋ ਇਹ ਵੀ ਬੇਨਤੀ ਸੁਣੇ ਦਿਓ, ਇਹ ਕੱਪੜੇ ਕਿਉਂ ਪਾਏ ਆਪਾਂ ਨੇ? ਇਹ ਨਹੀਂ ਸੀ ਹੁੰਦੇ, ਬਿਲਕੁਲ ਨਹੀਂ ਸੀ ਹੁੰਦੇ। ਤੁਸੀਂ ਹੈਰੀਟੇਜ ਪੁਰਾਣਾ ਦੇਖਿਆ ਹੋਣਾ ਟੀਵੀਆਂ 'ਚ, ਪੱਤਰ ਕਿੱਥੇ ਸੀ ਕੱਪੜੇ? ਇਹ ਕੱਪੜੇ ਕਿਉਂ ਪਾਉਣੇ ਪਾਏ, ਬੱਚੇ ਕਿਉਂ ਨੰਗੇ ਚੰਗੇ ਲੱਗਦੇ? ਇਹ ਸਰਦੀ ਗਰਮੀ ਹਟਾਉਣ ਨੂੰ ਨਹੀਂ ਪਾਏ ਆਪਾਂ ਨੇ? ਸਰੀਰ ਵਿੱਚ ਗੰਧ ਪੈਦਾ ਹੋ ਗਿਆ, ਉਹਨੂੰ ਢੱਕਣਾ ਪਿਆ। ਵਿਕਾਰ ਪੈਦਾ ਹੋ ਗਏ, ਉਹਨੂੰ ਢੱਕਣ ਨੂੰ ਕੱਪੜੇ, ਹੋਰ ਕੋਈ ਕਸ ਨਹੀਂ। ਬੱਚਾ ਕਿਉਂ ਨੰਗਾ? ਸਰੀਰ ਵਿੱਚ ਮੈਲ ਹੈ ਨਹੀਂ, ਨੰਗਾ। ਇਹਦੀ ਮਿਸਾਲ ਲੈ ਲਓ, ਕਦੇ ਫੁੱਲ ਤੁਸੀਂ ਢੱਕੇ ਹੋਏ ਦੇਖੇ? ਢੇਰਾਂ ਦੇ ਢੇਰ ਨੰਗੇ ਪਏ। ਫੁੱਲ ਨੂੰ ਢੱਕਣਾ ਨਹੀਂ ਪੈਂਦਾ ਤੇ ਗੰਦਗੀ ਨੂੰ ਨੰਗਾ ਨਹੀਂ ਰੱਖਣਾ ਪੈਂਦਾ। ਗੰਦਗੀ ਢੱਕਣੀ ਪਊਗੀ, ਫੁੱਲ ਨੰਗੇ ਹੀ ਸੁਹਾਵਣੇ। ਕਿਸੇ ਭੇਖ ਦੀ ਨਿੰਦਿਆ ਨਹੀਂ, ਪਰ ਸਿੱਖੀ ਭੇਖ ਨਹੀਂ ਹੈ ਗੁਰਸਿੱਖ ਪਿਆਰਿਓ। ਇਹ ਤਾਂ ਪਹਿਰਾਵਾ ਹੈ, ਇੱਕ ਪਛਾਣ ਹੈ ਬਸ। ਸਿੱਖੀ ਕੀ ਹੈ? ਜਿਹੜਾ ਸਿੱਖੇ ਮੰਨੇ ਕਿ ਮੇਰਾ ਗੁਰੂ ਕੇਵਲ ਗੁਰਦੁਆਰੇ, ਉਹ ਇੱਕ ਤਾਂ ਗੁਰੂ ਦੀ ਉਪਮਾ ਘਟਾ ਰਹੇ ਹੈ, ਇੱਕ ਆਪ ਖਾਲੀ ਜਾ ਰਹੇ। ਗੁਰੂ ਦੀ ਉਪਮਾ ਤਾਂ ਘਟਦੀ ਹੈ, ਸਾਡੇ ਸਤਿਗੁਰ ਤਾਂ ਸ਼ਬਦ ਨੇ, ਉਹ ਤਾਂ ਖੰਡਾਂ ਬ੍ਰਹਿਮੰਡਾਂ ਵਿੱਚ ਰਵਿਆ, ਉਹ ਤਾਂ ਜਲ ਥਲ ਮਹੀਰ ਪੂਰਿਆ ਰਵਿਆ ਵਿੱਚ ਬਣਾ, ਤੇ ਤੂੰ ਚਾਰ ਦੀਵਾਰੀ ਦੇ ਵਿੱਚ ਉਹਨੂੰ ਕੈਦ ਕਰ ਦਿੱਤਾ, ਤੂੰ ਤੇ ਬੰਦ ਕਰ ਦਿੱਤਾ ਉਹਨੂੰ ਜਿਹੜਾ ਰਮਿਆ ਹੋਇਆ ਸਾਰੇ ਵਿਆਪਕ ਜਹਿੰਦੇ ਦੇਖੋ ਤੈ ਹਜੂਰ। ਤੇ ਸਿੱਖ ਕੌਣ ਹੁੰਦਾ ਪ੍ਰੇਮੀਓ? ਉਹ ਨੀ ਜਿਹੜਾ ਸਮਝੇ ਕਿ ਗੁਰਦੁਆਰੇ ਗੁਰੂ ਹੈ ਮੇਰਾ। ਸਿੱਖੀ ਉਸ ਤਲ ਦਾ ਨਾਂ ਹੈ ਜਿਹੜਾ ਇਹ ਸਮਝ ਕੇ ਦ੍ਰਿੜ ਕਰ ਲਵੇ ਕਿ ਗੁਰ ਮੇਰੇ ਸੰਗ ਸਦਾ। ਜਦ ਬੱਸ ਵਿੱਚ ਬੈਠੇ ਮੇਰੇ ਨਾਲ, ਪ੍ਰਸ਼ਾਦਾ ਛਕਦਾ ਮੇਰੇ ਨਾਲ, ਜੋਬ ਤੇ ਖੜਾ ਕੰਮ ਕਰਦਾ ਮੇਰੇ ਨਾਲ, ਖੇਤ ਵਿੱਚ ਨੱਕੇ ਛੱਡਦਾ ਮੇਰੇ ਨਾਲ, ਜੀ ਸਦਾ ਹੈ ਨਾਲੇ ਗੁਰ ਮੇਰੇ ਸੰਗ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨਾਂ ਨੂੰ ਦ੍ਰਿੜ ਕਰਾਉਂਦੇ ਨੇ, ਦੁਕਾਲ ਪ੍ਰਣਾਸ਼ੀ ਦਇਆਲੰਗ ਸਰੂਪੇ ਸਦਾ ਅੰਗ ਸਮ। ਸਿੱਖੋ ਹੈ ਚੌਵੀ ਘੰਟੇ ਗੁਰੂ ਨੂੰ ਨਾਲ ਸਮ। ਇਹ ਹੈ ਤਾਂ ਔਖਾ ਕੰਮ ਕਿ ਰੱਬ ਨੂੰ ਯਾਦ ਰੱਖਣਾ। ਬੜੀਆਂ ਸਟੋਰੀਆਂ ਤੁਹਾਡੇ ਵੀ ਯਾਦ ਹੋਣੀਆਂ, ਮੇਰੇ ਵੀ ਸੀਰੀਅਲ ਤਾਂ ਹੁਣ ਮੇਰੀਆਂ ਧੀਆਂ ਦੇ ਜਵਾਨੀਓ ਯਾਦ ਹੈ। ਬੰਬਈ ਦਾ ਹਾਲੀਵੁੱਡ ਚ ਹੁਣ ਦੇ ਨਿਆਣੇ ਪੁੱਛ ਲਓ ਕਿੰਨੇ, ਕਿੱਥੇ ਵਿਆਹੇ ਵੇ, ਉਹਨਾਂ ਦੇ ਘਰ ਵਾਲਾ ਕੌਣ ਹੈ, ਮਾਮਾ ਕੌਣ ਹੈ। ਗੁਰੂ ਨਾਨਕ ਦੇਵ ਦੀ ਮੇਰੇ ਖਿਆਲ ਸੱਸ ਦਾ ਵੀ ਪਤਾ ਨੀ ਹੋਣਾ ਕੌਣ ਸੀ। ਦੇਖੋ ਕੀ ਹਾਲ ਹੋਇਆ ਸੀ। ਇਹ ਸਾਡੇ ਵੱਸ ਦੀ ਗੱਲ ਨਹੀਂ, ਸੱਚ ਨੂੰ ਯਾਦ ਰੱਖਣਾ ਔਖਾ। ਬੰਗਾਲ ਦੇ ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਪੰਡਿਤ ਗੰਗੋਰਮ, ਬਹੁਤ 16 ਸਾਲ ਦੀ ਉਮਰ ਵਿੱਚ 4 ਵੇਦ 6 ਸ਼ਾਸਤਰ ਜਵਾਨੀ ਆਪ ਸੀ, ਮਾਣ ਹੰਕਾਰ ਧੁਮਾ ਪੈ ਗਈ। ਗਏ ਕਿਤੇ ਬੇੜੀ ਚੜ੍ਹਨਾ ਸੀ, ਯਾਤਰੀ ਚੜ੍ਹਨ ਵਾਲੇ ਬੈਠੇ, ਜਦ ਉਹ ਗਏ ਸਾਰੇ ਖੜੇ ਹੋ ਗਏ, ਨਮਸਕਾਰਾਂ ਕੀਤੀਆਂ। ਇੱਕ ਰੱਬ ਦਾ ਪਿਆਰਾ ਸੀ, ਉਹ ਚੁੱਪ ਕਰਕੇ ਬੈਠਾ ਜੀ। ਗੁਰਸਿੱਖ ਪਿਆਰੇ ਉਹ ਪੰਡਿਤ ਗੋਰਮ ਨੇ ਸੋਚਿਆ ਇਹਨੂੰ ਪਤਾ ਨੀ ਹੈ ਨਾ ਕੌਣ ਹੈ। ਇੱਥੇ ਵੀ ਇੱਕ ਨੁਕਤਾ ਵਸਾ ਲਿਆ ਉਹਨੇ, ਕਹਿੰਦਾ ਇਹਨੂੰ ਪਤਾ ਨੀ ਮੈਂ ਕੌਣ ਹੈ। ਗੱਲ ਅਸਲ ਇਹ ਸੀ, ਉਹਨੂੰ ਖੁਦ ਪਤਾ ਨੀ ਸੀ ਮੈਂ ਕੌਣ ਹੈ। ਭੁੱਲਿਆ ਤਾਂ ਆਪਣੇ ਆਪ ਨੂੰ ਆਪ ਫਿਰਦਾ ਸੀ। ਉਹਨਾਂ ਮਹਾਂਪੁਰਸ਼ ਨੂੰ ਕਹਿੰਦਾ ਪਤਾ ਨੀ ਮੈਂ ਕੌਣ ਹੈ, ਤੇ ਤੈਨੂੰ ਤਾਂ ਖੁਦ ਪਤਾ ਨੀ ਮੈਂ ਕੌਣ ਹੈ। ਗੁਰਸਿੱਖ ਪਿਆਰੇ ਕੋਲ ਜਾ ਕੇ ਕਹਿੰਦਾ ਮਹਾਂਪੁਰਸ਼ੋ, ਮੈਂ ਪੰਡਿਤ ਗੰਗੋਰਮ ਹੈ ਜਿਹਦੇ 4 ਵੇਦ 6 ਸ਼ਾਸਤਰ 16 ਸਾਲ ਦੀ ਉਮਰ ਵਿੱਚ ਆ। ਉਹਨਾਂ ਨੇ 2 ਹਰਫਾਂ ਚ ਗੱਲ ਮੁਕਾ ਦਿੱਤੀ। ਅੱਛਾ ਹੁਆ, ਬਹੁਤ ਸਿਆਣੀ ਸੰਗਤ ਬੈਠੀ ਹੈ ਫਿਰ ਸਮਝਣਾ ਮੇਰੀ ਬੇਨਤੀ। ਅੱਛਾ ਹੁਆ, ਇਹ ਉਹਦੇ ਉੱਤੇ ਥੋੜੇ ਦੀ ਸੱਟ ਸੀ, ਡਾਂਗ ਮਾਰੀ ਇਸ ਵਚਨ ਦੇ ਵਿੱਚ। ਸ਼ਬਦ ਤੋਂ ਵੱਡਾ ਸ਼ਸਤਰ ਨਹੀਂ ਦੁਨੀਆਂ ਚ ਕੋਈ, ਪਰ ਚਲਾਉਣਾ ਆ ਜਾਵੇ ਇਹ ਤੋਂ ਖਤਰਨਾਕ ਸ਼ਸਤਰ ਕੋਈ ਨਹੀਂ। ਉਹ ਸਮਝ ਗਏ ਇਹ ਤਾਂ ਮੇਰੀ ਵਿਦਿਆ ਨੂੰ ਕੱਖ ਵੀ ਨਹੀਂ ਸਮਝ। ਇਹਨੂੰ ਕਹਿਣਾ ਚਾਹੀਦਾ ਸੀ ਬਹੁਤ ਚੰਗਾ ਕੀਆ, ਤੂੰ ਬਹੁਤ ਵਧੀਆ ਚੰਗਾ ਕੀਤਾ ਜਿਹੜੇ ਗ੍ਰੰਥ ਯਾਦ ਕੀਤੇ। ਉਹ ਮਹਾਂਪੁਰਸ਼ ਨੇ ਕਹਿਤਾ ਅੱਛਾ ਹੋਊਗਾ, ਇਹ ਰੱਬ ਨੇ ਕੀਤਾ ਹੈ, ਅਰਖੇ ਆਪੋ ਸਦਨ ਹਮ, ਇਹ ਤਾਂ ਹੋਣਾ ਹੀ ਸੀ ਹੋ ਗਿਆ। ਤੂੰ ਕਾਹਨੂੰ ਬ੍ਰਹਿਮਾ ਲਈ ਫਿਰਦੇ, ਉਹ ਕਿੱਥੇ ਸਹਾਰੇ ਗੱਲ ਵੀ ਮੈਨੂੰ ਵਿੱਚੋਂ ਕੱਢੇ ਦਿੱਤੋ। ਉਹ ਕਹਿੰਦਾ ਬਾਬੇ ਆ ਕੋਈ ਸਖਾਲਾ ਕੰਮ ਨਹੀਂ, ਚਾਰ ਵੇਦ ਛੇ ਸ਼ਸਤਰ ਯਾਦ ਕਰਨੇ। ਮਹਾਂਪੁਰਸ਼ ਕਹਿੰਦੇ ਮੇਰੀ ਬੇਨਤੀ ਸੁਣ, ਛੱਡਦੇ ਵੇਦ ਪੁਰਾਣਾਂ ਨੂੰ ਸ਼ਾਸਤਰਾਂ ਨੂੰ, ਮੈਂ ਦੋ ਅੱਖਰਾਂ ਦਾ ਇੱਕ ਨਾਮ ਦੇਣ ਲੱਗਿਆ ਤੈਨੂੰ, ਉਹ ਯਾਦ ਕਰ ਲੈ। ਜਿੱਦਣ ਤੇਰੇ ਯਾਦ ਹੋ ਗਿਆ ਤੂੰ ਗੁਰੂ ਤੇ ਮੈਂ ਜੀ। ਸਿਰਫ ਦੋ ਅੱਖਰ, ਉਹ ਕਿਹੜੇ ਨੇ ਦੋ ਅੱਖਰ ਜਿਹਨੂੰ ਕਬੀਰ ਸਾਹਿਬ ਬਾਣੀ ਵਿੱਚ ਲਿਖਦੇ ਨੇ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ। ਕਿਹੜੇ ਅੱਖਰ? ਰਾਰਾ ਤੇ ਮਮਾ ਰਾਮ, ਇਹ ਦੋ ਅੱਖਰ ਇਹ ਯਾਦ ਕਰ। ਕਹਿੰਦਾ ਕੀ ਔਖਾ? 12 ਸਾਲ ਲੱਗ ਗਏ ਗੁਰਮੁਖੋ, ਭੁੱਲ ਜਿਆ ਕਰ, ਆਪਾਂ ਮਿੰਟ ਚ ਭੁੱਲ ਜਾਂਦੇ ਹਾਂ ਭਾਈ, 2 ਘੰਟੇ ਕਰਕੇ ਜਾਵਾਂਗੇ ਗੁਰਦੁਆਰੇ, ਜੁੱਤੀਆਂ ਪਾਉਣੇ ਨੂੰ ਯਾਦ ਨਹੀਂ ਹੈ, ਅਰਖੇ ਅੱਖੋ ਸਤ, ਉਹ ਤੇ ਗੱਲ ਹੀ ਹੋਰ ਹੈ ਜੀ। 12 ਸਾਲ ਬਾਅਦ ਉਸੇ ਨਦੀ ਵਿੱਚ ਡੁੱਬ ਕੇ ਮਰਨ ਚੱਲਿਆ ਸੀ ਗੰਗੋਰਮ। ਸੱਚ ਯਾਦ ਰੱਖਣਾ, ਮਰ ਜਾਣਾ ਇਸ ਜ਼ਿੰਦਗੀ ਨਾਲੋਂ। ਗਾਹੋਂ ਬਾਬਾ ਬੈਠਾ ਉੱਥੇ, ਸੂਰ ਵੀਰ ਬਚਨ ਕੇ ਬਲੀ, ਕੌਲਾ ਬੱਬਰੀ ਸੰਤੀ ਛਲੀ, ਪਤਾ ਸੀ ਬੈਠੇ। ਉਹ ਉੱਠ ਕੇ ਖੜਾ ਹੋਇਆ ਵੀ ਮੱਥਾ ਟੇਕਾਂ, ਪਤਾ ਤਾਂ ਸੀ ਉਹਨੂੰ ਵੀ 12 ਸਾਲ ਹੋ ਗਏ ਰਾਮ ਯਾਦ ਹੋ ਗਏ। ਲੰਮਾ ਪਾ ਕੇ ਕਹਿੰਦਾ ਮਹਾਂਪੁਰਸ਼ੋ, ਤੁਹਾਨੂੰ ਮੂੰਹ ਦਿਖਾਉਣ ਜੋਗਾ ਨਹੀਂ ਹੁਣ, ਮੈਂ ਤਾਂ ਮਰਨ ਆਏ, ਰਾਮ ਯਾਦ ਨਹੀਂ ਹੋਏ। ਬੋਲੇ ਬੜਾ ਔਖਾ ਹੈ। ਮਹਾਂਪੁਰਸ਼ ਕਹਿੰਦੇ ਮਰਨਾ ਹੈ? ਕਹਿੰਦੇ ਡੁੱਬਣ। ਕਹਿੰਦੇ ਫੇਰ ਦੁਨੀਆਂ ਚ ਪਵੇਂਗਾ, ਇਹ ਸਰੀਰ ਨੂੰ ਨਾ ਮਾਰ, ਆਪਣੀ ਮੈਂ ਨੂੰ ਮਾਰ ਲੈ, ਆਖੋ ਇਹਦਾ ਕਿਉਂ ਦੁਸ਼ਮਣ ਬਣਦਾ ਫਿਰਦੇ ਆਪਣੀ ਮੈਂ ਨੂੰ? ਤੂੰ ਵੀ ਕਹਿ ਦੇ ਮੇਰਾ ਨਹੀਂ ਹੈ ਕੁਝ ਵੀ, ਮੈਂ ਨਹੀਂ ਯਾਦ ਕੀਤੇ, ਇਹ ਵਾਹਿਗੁਰੂ ਨੇ ਕਰਾਏ ਹੈ, ਆਖੋ ਇਸੇ ਨੂੰ ਗੁਰੂ ਅਰਜਨ ਸਾਡੇ ਜਾਣੇ ਨੂੰ ਕਹਿ ਰਹੇ ਨੇ, ਆਪ ਕਥੈ ਆਪ ਸੁਣਨੇ। ਇੱਥੇ ਆਨੰਦ ਕਥਾ ਕੀਰਤਨ ਦਾ, ਕਰਨ ਵਾਲੇ ਨੂੰ ਪਤਾ ਨਾ ਰਵੇ ਮੈਂ ਡੂਲੋਂਗਾ, ਤੁਹਾਨੂੰ ਨਾ ਪਤਾ ਰਵੇ ਅਸੀਂ ਟੋਰਾਂਟੋ ਦੇ ਅਰਖੇ ਅਖੋ ਸਤਨਾ, ਫਿਰ ਨਵੀਂ ਚੀਜ਼ ਦਾ ਪਤਾ ਲੱਗੂਗਾ। ਸੁਣਾਉਣ ਵਾਲਾ ਵੀ ਵਿੱਚੋਂ ਨਿਕਲ ਗਿਆ, ਸੁਣਨ ਵਾਲਾ ਵੀ ਵਿੱਚੋਂ ਨਿਕਲ ਗਿਆ, ਫਿਰ ਉਹਦਾ ਪਤਾ ਲੱਗ ਜੂ ਜਿਹਨੂੰ ਸੁਣ ਰਿਹਾ ਅਰਖੇ ਅਖੋ ਸਤਨਾ। ਨਹੀਂ ਨਹੀਂ ਲੱਗਣਾ ਪਤਾ, ਨਹੀਂ ਤਾਂ ਤੁਸੀਂ ਬਾਬੇ ਵੀ ਵੰਡੇ ਹੋਏ ਨੇ ਸੰਤ, ਘਰ ਵੰਡ ਲਏ, ਜ਼ਮੀਨਾਂ ਵੰਡ ਲਈਆਂ, ਵੰਡ ਲਈਆਂ ਤੁਸੀਂ, ਮੈਸ਼ਾਂ ਗਾਈਆਂ ਵੰਡ ਲਈਆਂ, ਟਿਊਬਵੈਲ ਵੰਡ ਲਏ। ਬਾਬੇ ਵੀ ਵਿਚਾਰੇ ਉਹ ਵੀ ਚਿਖੜੀ ਸੀ, ਇਹ ਫਲਾਣਿਆਂ ਦੇ ਬਾਬੇ, ਇਹ ਫਲਾਣਿਆਂ ਬਾਬੇ। ਚੰਡੀਗੜ੍ਹ ਮੈਨੂੰ ਲੈ ਗਏ ਮਹਾਰਾਜ ਉੱਤੇ ਸੰਤ ਸਮਾਗਮ ਵਿੱਚ, ਹੁਣ ਤਾਂ ਮੈਂ ਜਾਂਦਾ ਨਹੀਂ, ਹੁਣ ਤਾਂ ਬਿਲਕੁਲ ਨਹੀਂ ਜਾਈਦਾ। ਬੜਾ ਇਕੱਠ ਚੰਡੀਗੜ੍ਹ ਵੈਲ ਐਜੂਕੇਟਡ ਸਿਟੀ ਹੈ, ਬੜੇ ਬਾਬੇ ਇਕੱਠੇ ਕੀਤੇ ਹੋਏ ਉਹਨਾਂ ਨੇ, ਇੱਕ ਆਇਆ ਦੋ ਆਏ ਆਪਣਾ ਆਪਣਾ ਟਾਈਮ, ਉਹ ਸੈਕਟਰੀ, 3-4 ਬੀਬੀਆਂ ਆਈਆਂ, ਸਿਆਲ ਦੀ ਮੌਸਮ ਸੀ, ਕੰਬਲ ਦੇ ਆਈਆਂ ਨਾਲ, ਬੈਠੀਆਂ ਵੀ ਮੂਹਰੇ ਤੇ ਆਉਂਦੀ ਹੀ ਪੈ ਗਈਆਂ। ਕੀ ਉਹ ਸੈਕਟਰੀ ਕਵੇ ਬੀਬੀ ਉੱਠੋ ਬਾਬਾ ਜੀ ਆਏ ਆ ਕੀਰਤਨ ਸੁਣੋ ਪਈਆਂ। ਦੋ ਵਾਰ ਉਹਨੇ ਕਿਹਾ ਜੇ ਨਾ ਉੱਠੀਆਂ ਨਾ, ਉਹ ਸੈਕਟਰੀ ਕਹਿੰਦਾ ਬੀਬੀ ਉਹ ਫਿਰ ਜੇ ਸੌਣਾ ਹੈ ਤਾਂ ਘਰ ਨੂੰ ਜਾਓ। ਨਹੀਂ ਉਹ ਬੀਬੀਆਂ ਵੀ ਪੜ੍ਹੀਆਂ ਲਿਖੀਆਂ, ਕਹਿੰਦੀਆਂ ਵੀਰਾ ਤੇਰੇ ਟਾਈਮ ਦੇਣ ਦੀ ਜ਼ਿੰਮੇਵਾਰੀ ਹੈ ਕਿ ਸੁੱਤਿਆਂ ਨੂੰ ਉਠਾਉਣ ਦੀ ਜ਼ਿੰਮੇਵਾਰੀ ਹੈ? ਖੁਸ਼ ਦੱਸੋ ਕੀ ਜਵਾਬ ਦਿੰਦੇ? ਮੈਂ ਫਸ ਗਿਆ ਸੀ ਮਾਰਚ 1993 'ਚ ਜਦੋਂ ਅੰਮ੍ਰਿਤ ਪ੍ਰਚਾਰ ਹੋਇਆ, ਹੁਣੇ ਉਦੋਂ ਦੇ ਉਧਰੋਂ ਸੰਗਤ ਕਾਫੀ ਆਉਂਦੀ ਹੈ। 650 ਬੰਦੇ ਨੇ ਅੰਮ੍ਰਿਤ ਛਕਿਆ ਸੀ ਇੱਕ ਦਿਨ, ਨੌਰਥ ਅਮਰੀਕਾ ਦਾ ਸਭ ਤੋਂ ਵੱਡਾ ਅੰਮ੍ਰਿਤ ਪ੍ਰਚਾਰ। ਮੈਂ ਉੱਥੇ ਬੀਬੀਆਂ ਨੂੰ ਕਹਿ ਬੈਠਿਆ, ਮੈਂ ਕਿਹਾ ਬੀਬੀ ਉਹ ਪਤੀ ਦਾ ਨਾਂ ਨਾ ਲਿਆ ਕਰੋ। ਦੇਖਿਆ ਕਿਵੇਂ ਨਾਂ ਲੈਂਦੀ ਹੈ ਸਾਡੀਆਂ ਧੀਆਂ ਭੈਣਾਂ, ਗੁੱਸਾ ਨਾ ਕਰਿਓ ਕੁੜੀਓ। ਘਰ ਵਾਲੀ ਨੂੰ ਕਹਿਣਗੀਆਂ ਉਹ ਸੁਰਿੰਦਰ ਤੇਲ ਪਵਾ ਕੇ ਲਿਆ, ਉਹ ਗੁਰਚਰਨ ਗੋਭੀ ਲਿਆਇਆ ਕਿ ਨਹੀਂ, ਜਿਵੇਂ ਕੋਈ ਭਈਆ ਰੱਖਿਆ ਹੋਵੇ। ਪਤਾ ਨੀ ਕਾਹਦਾ ਪਿਆਰ ਇਹਨਾਂ ਦਾ। ਤੁਸੀਂ ਆਪਣੀ ਸੰਗਤਾਂ ਨੂੰ ਯਾਦ ਰੱਖੋ, ਜੀ ਕਹੋ ਪਤੀ ਹੈ। ਕਹਿੰਦੇ ਜੀ ਨਾਂ ਕਿਉਂ ਨੀ ਲੈਣਾ ਮੈਨੂੰ, ਇੱਕ ਕੁੜੀ ਉੱਠ ਕੇ ਕਹਿੰਦੀ। ਮੈਂ ਕਿਹਾ ਬੀਬੀ ਪਤੀ ਪਰਮਾਤਮਾ ਹੁੰਦਾ, ਗਾਂ ਦੇ ਗਵਾ ਪਤਾ ਮੈਨੂੰ ਕੀ ਦਿੱਤਾ। ਕਹਿੰਦੀ ਬਾਬਾ ਜੀ ਫੇਰ ਕਿਉਂ ਉਠਾਉਂਦੇ ਨਾਂ ਲੈਣ ਤੇ, ਪਰਮਾਤਮਾ ਦਾ ਨਾਂ ਤਾਂ ਵਾਰ ਵਾਰ ਲੈਣਾ ਚਾਹੀਦਾ। ਦੇ ਲੋ ਇਹਨਾਂ ਨੂੰ ਸਿੱਖਿਆ, ਅਸੀਂ ਤਾਂ ਪਿੱਛੇ ਰਹਿ ਗਏ, ਜਮਾਤਾਂ ਦੇਰ ਹੋ ਗਈ ਪੜ੍ਹੀ ਨੂੰ। ਮੈਂ ਕਹਿੰਦੀ ਜੇ ਪਤੀ ਪਰਮਾਤਮਾ ਜਪਣ ਤੋਂ ਉਹਦਾ ਨਾਮ ਕੀ ਉਹੀ ਗੱਲ ਉੱਥੇ ਗੁਰਸਿੱਖ ਪਿਆਰਿਓ, ਮੇਰੇ ਨਾਲ ਆਪਣੀ ਰੀਤੀ ਗੱਲ ਹੈ। ਗੁਰਸਿੱਖ ਪਿਆਰਿਓ ਨਹੀਂ ਸਤਿਕਾਰ ਵੀ ਵੇ, ਆਪਣੀ ਸਭਤਾ ਨੂੰ ਯਾਦ, ਆਪਣਾ ਵਿਰਸਾ ਨਾ ਭੁੱਲੋ। ਪਿਆਰ ਹੋਰ ਚੀਜ਼ ਹੁੰਦਾ, ਸਤਿਕਾਰ ਹੋਰ ਚੀਜ਼। ਉਹ ਪਿਆਰ ਪਿਆਰ ਨਹੀਂ ਰਹੂਗਾ ਜਿਹਦੇ ਵਿੱਚ ਸਤਿਕਾਰ ਨਹੀਂ ਹੈ, ਉਹ ਸਤਿਕਾਰ ਸਤਿਕਾਰ ਨਹੀਂ ਰਹੂਗਾ ਜਿਹਦੇ ਵਿੱਚ ਵਿਚਾਰ ਨਹੀਂ। ਉਹ ਸਤਿਕਾਰ ਵੀ ਗਿਆ ਹੈ ਜਿਹਦੇ ਵਿੱਚ ਵਿਚਾਰ ਨਹੀਂ। ਤਾਂ ਗੁਰਸਿੱਖ ਪਿਆਰਿਓ, ਉਹ ਗੱਲ ਚੱਲ ਰਹੀ ਸੀ ਤੁਹਾਡੇ ਨਾਲ, ਪੁੱਤਰ ਕਨਤਰ ਨਾ ਸੰਗ ਧਨਾ ਹਰ ਅਵਨਾਸ਼ੀ ਉਹ। ਬੜਾ ਕੀਮਤੀ ਸ਼ਬਦ ਹੈ ਜਿਹਨੂੰ ਤੁਸੀਂ ਫਰੋਲੋ। ਉਹ ਇਹ ਹੁੰਦਾ ਜੋ ਸਾਡੇ ਕੋਲ ਹੈ, ਉਹ ਹੈ ਧਨ ਦੌਲਤ ਪੁੱਤਰ ਕਨਤਰ, ਜਿਹਨਾਂ ਨੂੰ ਸੰਗੀ ਮੰਨ ਚੁੱਕੇ ਹੈ ਉਹ ਵਾਹਿਗੁਰੂ ਨੂੰ ਉਹ ਪਰੇ ਮੰਨੇ ਹੈ। ਨਹੀਂ ਸਿੱਖੀ ਦਾ ਤਲ ਨਹੀਂ, ਸਿੱਖ ਸਵਾਸ ਪਰ ਔਖਾ ਹੈ ਕਿ ਯਾਦ ਆਵੇ। ਲਓ ਇੱਕ ਤਰੀਕਾ ਹੈ ਜੇ ਤੁਹਾਡੇ ਫਿੱਟ ਆਜਵੇ ਤਾਂ ਵਰਤ ਲਿਓ। ਮਹਾਂਪੁਰਸ਼ਾਂ ਦਾ ਨੁਕਤਾ ਦੱਸਿਆ ਹੋਇਆ ਕਿ ਮੇਰੇ ਵਾਹਿਗੁਰੂ ਸਦਾ ਯਾਦ ਰਵੇ। ਕੀ ਤਰੀਕਾ ਹੈ? ਨੁਕਤਾ ਹੀ ਹੈ, ਕਿਉਂਕਿ ਮਹਾਂਪੁਰਸ਼ਾਂ ਦੀ ਸਮਝ। ਇੱਕ ਗੱਲ ਪੱਕੀ ਨਿਸ਼ਚਾ ਕਰ ਲੈ ਜੇ ਰੱਬ ਨੂੰ ਯਾਦ ਰੱਖਣਾ, ਉਹ ਕਿਹੜਾ? ਕਿ ਮੈਂ ਵੀ ਉਹਨਾਂ ਚਿਰੇ ਜਿੰਨਾ ਚਿਰ ਉਹ ਮੇਰੇ ਨਾਲ ਹੈ। ਨੁਕਤਾ ਮਹਾਂਪੁਰਸ਼, ਜਿੱਦਣ ਤੈਨੂੰ ਪਤਾ ਲੱਗ ਜਾਵੇ ਮੈਂ ਤਾਂ ਹੈ ਜੇ ਉਹ ਹੈਗਾ, ਜਿੱਦਣ ਉਹ ਨਾ ਹੋਇਆ ਤੇ ਮੈਂ ਵੀ ਨਹੀਂ। ਤਾਂ ਹੀ ਗੁਰੂ ਨਾਨਕ ਨੇ ਕਹਿਤਾ ਜਿਹਨਾਂ ਨੂੰ ਭੁੱਲ ਗਏ ਉਹ ਮਰ ਗਏ, ਆਖਾਂ ਜੀਵਾਂ। ਇਹ ਨੁਕਤਾ ਜੇ ਪੱਕਾ ਹੋ ਜਾਵੇ, ਮੈਂ ਉਹਨਾਂ ਚਿਰ ਹੈ ਜਿੰਨਾ ਚਿਰ ਉਹ ਹੈਗਾ, ਤੇ ਆਪਣੇ ਨਾਲੇ ਬੀਤਦੀ ਹੈ। ਕਾਰਾਂ ਵੀ ਖੜੀਆਂ ਹੁੰਦੀਆਂ, ਹਵੇਲੀ ਵੀ ਹੁੰਦੀ ਹੈ, ਜ਼ਮੀਨ ਦਾ ਇੰਤਕਾਲ ਵੀ ਚੜਿਆ ਹੁੰਦਾ, ਫੱਡੀ ਦੀ ਕਾਪੀ ਵੀ ਪਈ ਹੁੰਦੀ ਹੈ ਸਿਰਹਾਣੇ। ਹਰੇਕ ਕਹਿੰਦਾ ਇਹਨੂੰ ਛੇਤੀ ਲੈ ਚਲੋ। ਸਭ ਕੁਝ ਹੈਗਾ ਪਰ ਉਹ ਨਹੀਂ ਰਿਹਾ, ਹਰ ਅਵਨਾਸ਼ੀ ਉਹ ਜਿਹਨੂੰ ਤੂੰ ਆਪ ਤੋਂ ਪਰੇ ਸਮਝ। ਇਹ ਸੰਗੀਆਂ ਸਾਥੀਆਂ ਪੁੱਤਰ ਧੀਆਂ ਨੂੰ ਆਪਣੇ ਇਹ ਮੇਰੇ ਹੈਗੇ ਮੈਂ ਹੈਗਾ ਇਹ ਕਿਉਂ ਨੀ ਸਾਥ ਦਿੰਦੇ ਗੁਰਸਿੱਖ ਪਿਆਰਿਓ? ਇਹਨਾਂ ਦੀ ਵੀ ਵੱਸ ਦੀ ਗੱਲ ਨਹੀਂ, ਇਹ ਵਿਚਾਰੇ ਖੁਦ ਬਿਨਸਣ ਹਾਰੇ। ਸਾਥ ਤਾਂ ਉਹ ਹੀ ਦੇ ਸਕਦਾ ਜੋ ਬਿਨਸਣ ਤੋਂ ਪਰੇ ਹੋਵੇ, ਅਵਿਨਾਸ਼ੀ। ਉਹ ਕੱਲਾ ਉਹ ਹੈ। ਇਹਨੂੰ ਹੁਣ ਇੱਕ ਟੁੱਕ ਹੋਰ ਸੁਣ ਲਓ। ਆਪਾਂ ਮੰਨਦੇ ਵੀ ਹੈਗੇ ਰੱਬ ਮੇਰੇ, ਵਾਹਿਗੁਰੂ ਮੇਰੇ, ਬਹੁਤ ਵਾਰ ਕਹਿੰਦੇ ਉਹੀ ਮੇਰੇ ਕਹਿੰਦੇ। ਦੇਖੋ ਕਹਿਣ ਵਿੱਚ ਪੰਚਮ ਪਾਤਸ਼ਾਹ ਹੁਣ ਫਰਕ ਦੱਸਦੇ ਨੇ ਸੁਖਮਨੀ ਸਾਹਿਬ। ਕਹਿਣ ਵਿੱਚ ਸਾਡੇ ਫਰਕ ਇਹ, ਜਿੰਨਾ ਮੇਰਾ ਆਪਣੇ ਪੁੱਤ ਨੂੰ ਕਹਿਣਾ ਹੈ ਨਾ ਉੱਥੇ ਸੱਚਾਈ ਵਰਤਦਾ ਨਾ, ਇਹ ਮੇਰਾ ਪੁੱਤ ਹੈ, ਇਹ ਮੇਰੀ ਜ਼ਮੀਨ ਹੈ, ਇਹ ਮੇਰੀ ਕੋਠੀ ਹੈ। ਕੋਈ ਕਹਿ ਕੇ ਤਾਂ ਦਿਖਾਵੇ ਕਿਸੇ ਹੋਰ ਦੀ ਕੋਠੀ ਹੈ, ਸੱਚ ਹੈ ਕਿ ਕੋਠੀ ਮੇਰੀ। ਮੇਰੀ ਹੈ, ਸੱਚ ਹੈ, ਧੀਆ ਪੁੱਤਰ ਮੇਰੇ ਨੇ, ਇਹ ਬਿਲਕੁਲ 100% ਸੱਚ ਹੈ, ਜ਼ਮੀਨ ਮੇਰੀ ਹੈ, ਇਹ ਸਰੀਰ ਮੇਰਾ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤੂੰ ਰੱਬ ਨੂੰ ਮੇਰਾ ਤਾਂ ਕਹਿੰਦੇ ਸੱਚ ਕਰਕੇ ਨੀ ਮੰਨਿਆ, ਜਿਵੇਂ ਪੁੱਤਰ ਧੀਆਂ ਨੂੰ ਸੱਚ ਮੰਨਿਆ ਕਿ ਮੇਰੇ ਨੇ, ਪਰਮਾਤਮਾ ਨੇ ਉਹਨੂੰ ਕਿਹਾ ਹੀ ਹੈ ਮੇਰਾ ਹੈ, ਉਹਨਾਂ ਭਰੋਸਾ ਉੱਤੇ ਬਣੀ, ਜ਼ਮੀਨ ਮੇਰੀ ਹੈ, ਕੋਈ ਪੈਰ ਧਰ ਕੇ ਤਾਂ ਦਿਖਾਓ, ਹਮਰੀ ਭੂਮ ਕੌਣ ਘਰ ਲਿਆ, ਲੰਘ ਕੇ ਤਾਂ ਦਿਖਾਵਟ ਨੂੰ ਮੇਰੀ ਹੈ, ਕਚਹਿਰੀ ਵਿੱਚ ਕਹੋਗੇ ਮੈਂ ਸੱਚ ਕਹਿਣਾ ਜ਼ਮੀਨ ਮੇਰੀ, ਇਹ ਦੌਲਤ ਮੇਰੀ। ਜਿੰਨੀਆਂ ਇਹਨਾਂ ਚੀਜ਼ਾਂ ਤੇ ਸੱਚ ਮੰਨੇ ਹਨ ਮਲਕੀਤ, ਪਰਮਾਤਮਾ ਨੂੰ ਇਹਨਾਂ ਸੱਚ ਕਰਕੇ ਆਪਣਾ ਨਹੀਂ ਬਣਾਇਆ, ਬਣਾਇਆ ਹੈ ਇਹਨਾਂ ਭਰੋਸਾ ਨਹੀਂ ਕਰਨਾ। ਫਿਰ ਹੁਣ ਪੰਚਮ ਪਾਤਸ਼ਾਹ ਕੀ ਕਹਿੰਦੇ, ਜਿਵੇਂ ਤੂੰ ਇਸ ਦੁਨਿਆਵੀ ਚੀਜ਼ਾਂ ਉੱਤੇ ਸੱਚ ਜ਼ਾਹਰ ਕਰਦਾ ਹੈ ਮੇਰੇ, ਮੈਂ ਸੱਚ ਬੋਲਦਾ ਹੈ ਮੇਰੇ, ਜੇ ਕਿਤੇ ਇਹਨਾਂ ਸੱਚ ਤੂੰ ਵਾਹਿਗੁਰੂ ਨੂੰ ਮੰਨ ਲਵੇ ਨਾ ਮੇਰੇ, ਦੇਖੋ ਕੀ ਮਿਲੂਗਾ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ, ਉਹਦੇ ਵਿੱਚ ਇਹ ਸਮਾਜੇਗਾ ਖੁਸ਼, ਜਿਹਨਾਂ ਨੂੰ ਸੰਗੀ ਬਣਾਏ ਕਿਹਦੇ ਵਿੱਚ ਸਮਾਵਾਂਗੇ ਆਪਾਂ, ਕੌਣ ਆਪਣੇ ਵਿੱਚ ਸਮਾਊਗਾ ਗੁਰਸਿੱਖ ਦੇ। ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਨਾਸ਼ੀ ਉਹ ਤੈ ਦੂਰ ਮੰਨਿਆ, ਬਹੁਤ ਦੂਰ। ਤੇ ਜਿਹੜੇ ਬਾਣੀ ਪੜ੍ਹਦੇ ਵੀ ਉਹ ਵੀ ਤਿੰਨ ਤਰੀਕਿਆਂ ਨਾਲ ਪੜ੍ਹਦੇ ਨੇ, ਗਾਵੇ ਦੀ ਪੌੜੀ ਪੜ੍ਹਦੇ, ਗਾਵੇ ਕੋਤਾਨ ਪੜ੍ਹਦੇ ਨੇ ਅਗਲੀਆਂ ਤੋਂ ਕਾ, ਗਾਵੇ ਕੋ ਜਾਪੇ ਦਿਸੇ ਦੂਰ, ਦੋ ਕੈਟਾਗਰੀਆਂ ਹੈਗੀਆਂ, ਉਹਨੂੰ ਯਾਦ ਕਰਦੇ ਨੇ ਪਰਮਾਤਮਾ ਹੈ, ਕਿਵੇਂ ਕਰਦੇ ਨੇ, ਜਾਪਣਾ, ਭਾਸਣਾ, ਫੀਲ ਕਰਨਾ, ਮਹਿਸੂਸ ਕਰਨਾ, ਪੰਜਾਬੀ ਬੋਲ ਲੋ, ਜਾਪਦਾ ਨਹੀਂ ਪਊਗਾ ਅੱਖੋ ਸਤ, ਸੱਚਾਈ ਨਹੀਂ ਹੈ, ਤਸੱਲੀ ਨਹੀਂ ਹੈ, ਉਹਨਾਂ ਨੂੰ ਮਹਿਸੂਸ ਜਾ ਹੋ ਰਿਹਾ ਰੱਬ ਕੋਈ ਚੀਜ਼ ਹੈ, ਹੋਵੇਗੀ ਤਸੱਲੀ ਨਹੀਂ, ਜਾਪ ਹੈ, ਜਾਪਣਾ, ਮਹਿਸੂਸ ਕਰਨਾ, ਫੀਲ ਕਰਨਾ। ਇੱਕ ਹੋਰ ਨੇ ਉਹ ਕਿਵੇਂ ਗਾਉਂਦੇ ਨੇ, ਕਹਿੰਦੇ ਹੈ ਤਾਂ ਸਹੀ ਪਰ ਮੈਥੋਂ ਬਹੁਤ ਦੂਰ ਹੈ ਅੱਖੋ ਸਤ, ਮੁਸਲਮਾਨ ਵੀਰ ਕਹਿੰਦੇ ਸੱਤਵੇਂ ਆਕਾਸ਼ ਤੇ ਬੈਠੇ, ਹਿੰਦੂ ਵੀਰ ਕਹਿੰਦੇ ਸੱਤਵੇਂ ਪਤਾਲ ਚ ਬੈਠੇ, ਨੂਰ ਅਰਸ਼ੋਂ ਕੁਰਸੋਂ ਝੱਟੀ, ਉਹ ਨਾਰਾਇਣ ਉਹਦੀ ਪੂਰੀ ਪਤਾਲ ਵਿੱਚ, ਨਾਮਦੇਵ ਨੂੰ ਤਾਂ ਹੀ ਕਿਹਾ ਸੀ ਨਾ ਬ੍ਰਾਹਮਣਾਂ ਨੇ, ਉਹ ਨਾਮਿਆ ਨਾ ਤੇਰੇ ਕੋਲ ਮੰਦਿਰ, ਨਾ ਮਸਜਿਦ, ਨਾ ਗਿਰਜਾ, ਨਾ ਗੁਰਦੁਆਰਾ ਧਰਮਸ਼ਾਲਾ, ਐਵੇਂ ਡੰਗਰ ਚਾਰਦਾ ਤੇ ਕੱਪੜੇ ਬੁਣਦਾ ਤੇ ਰੰਗਦਾ ਹੀ ਰਾਮ ਰਾਮ ਕ੍ਰਿਸ਼ਨ ਕ੍ਰਿਸ਼ਨ ਕਹੀ ਜਾਂਦੇ, ਇਹ ਕਿਹਨੂੰ ਚਾਹੁੰਦਾ ਤੂੰ, ਕਿਸੇ ਮੰਦਿਰ ਵਿੱਚ ਜਾ, ਧਰਮ ਸਥਾਨ ਤੇ ਜਾ, ਕਿਸੇ ਤੀਰਥ ਤੇ ਜਾ, ਮੁਸਲਮਾਨ ਮਸਜਿਦ ਵੀ ਜਾਂਦੇ ਨੇ, ਆਪਾਂ ਗੁਰਦੁਆਰੇ ਵਿੱਚ। ਨਾਮਦੇਵ ਨੇ ਕੀ ਜਵਾਬ, ਕਹਿੰਦੇ ਚੰਗੇ ਨੇ ਜਿਹੜੇ ਧਰਮ ਸਥਾਨਾਂ ਵਿੱਚ ਉਹਨੂੰ ਧਿਆਉਂਦੇ ਨੇ, ਜਪਦੇ ਨੇ। ਕਹਿੰਦੇ ਫਿਰ ਤੂੰ ਕਿਉਂ ਨਹੀਂ ਜਾਂਦਾ, ਬ੍ਰਾਹਮਣ ਪੂਜੈ ਦੇਹੋਰਾ ਮੁਸਲਮਾਨ ਮਸੀਤ, ਓਏ ਨਾਮੇ ਸੋਈ ਸੇਵਿਆ ਨਾ ਦੇਹੋਰਾ ਨਾ, ਮੈਂ ਤਾਂ ਧਿਆਉਂਦਾ ਹੀ ਉਹਨੂੰ ਹੈ ਜੋ ਦੋਹਾਂ ਵਿੱਚ ਨਹੀਂ ਹੈ, ਬਾਹਰੇ ਫਿਰਦਾ ਹੈ ਕੋ ਸਕਦਾ, ਨਾਮੇ ਸੋਈ ਸੇਵਿਆ ਨਾ ਦੇਹੋਰਾ ਨਾ ਮਸੀਤ। ਗੁਰਸਿੱਖ ਪਿਆਰੇ ਅਵਨਾਸ਼ੀ ਸਦਾ ਰਹਿਣ ਵਾਲਾ, ਨਾਸ਼ ਤੋਂ ਰਹਿਤ, ਜਿਹੜਾ ਸਦਾ ਰਹਿਣ ਵਾਲਾ, ਸਦਾ ਸਹਾਈ ਹੋ ਸਕਦਾ, ਜਿਹਨਾਂ ਨੂੰ ਅਸੀਂ ਸੰਗੀ ਬਣਾ ਰਹੇ ਹਨ, ਇਹ ਸਦਾ ਰਹਿਣ ਵਾਲੇ ਨਹੀਂ ਤੇ ਸਦਾ ਸਹਾਈ ਕਿਵੇਂ ਹੋਣਗੇ, ਸਦਾ ਨਾਲ ਕਿਵੇਂ ਚੱਲਣਗੇ। ਅਸੀਂ ਇਸ ਪ੍ਰੋਪਰਟੀ ਧਨ ਦੌਲਤ ਨੂੰ ਇਹ ਕਹਿੰਦੇ ਹਾਂ ਮੇਰੇ ਕੋਲ ਹੈ, ਤੇ ਪ੍ਰਮਾਤਮਾ ਜਿਹੜਾ ਹੈ ਉਹਨੂੰ ਉਹ ਕਹਿੰਦੇ ਹਾਂ ਦੂਰ। ਇਹੀ ਗੱਲ ਗੁਰੂ ਅਰਜਨ ਪਾਤਸ਼ਾਹ ਦੀ ਨਿਤ ਮਹਾਂਪੁਰਸ਼ਾਂ ਤੋਂ ਸੁਣਦੇ ਹਾਂ, ਉੱਥੇ ਵੀ ਮੁਗਾਲਤਾ ਦਾ ਗਿਆ ਸੁਣ, ਕਹਿੰਦੇ ਮਰਨ ਤੋਂ ਬਾਅਦ ਰੱਬ ਮਿਲੂਗਾ, ਬਕੁੰਠ ਮਿਲਣਗੇ, ਮੁਕਤੀ ਮਿਲੂਗੀ, ਮਰਨ ਤੋਂ ਬਾਅਦ ਤੇ ਤੁਹਾਨੂੰ ਗੁਰੂ ਅਰਜਨ ਹਰ ਰੋਜ ਕਹਿੰਦੇ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ, ਪੜ੍ਹੇ ਲਿਖੇ ਇਹ ਜਿਹੜੀ ਹੁਣ ਤੇਰੇ ਕੋਲ ਪ੍ਰੈਜੈਂਟ ਹੈ ਇਹ ਮਿਲਣ ਦਾ ਸਮਾਂ। ਜੇ ਗਾਹਾਂ ਜਾ ਕੇ ਮਿਲਦਾ ਹੁੰਦਾ ਨਾ ਰੱਬ ਤਾਂ ਗੁਰੂ ਅਰਜਨ ਦੇਵ ਨੇ ਲਿਖ ਦੇਣਾ ਸੀ ਗੋਬਿੰਦ ਮਿਲਣ ਕੀ ਉਹ ਤੇਰੀ ਵਰੀ ਆ, ਖੋ ਸਤਨਾਮ ਜਾਂ ਜਾਏਗਾ ਫੇਰ ਮਿਲੂਗਾ। ਇਸੇ ਨੂੰ ਬਾਣੀ ਕਹਿਤਾ ਊਹਾ ਤਾਉ ਜਾਈਏ ਜੋ ਈਹਾਂ ਨਾ ਹੋਏ। ਗਾਹਾਂ ਤਾਂ ਰੱਬ ਨੂੰ ਤਾਂ ਮਿਲੇ ਜਾ ਕੇ ਜੇ ਰੱਬ ਇੱਥੇ ਨਾ। ਇਸ ਉਹ ਸ਼ਬਦ ਨੂੰ ਅੱਜ ਪਕੜ ਵਿੱਚ ਲਿਆਇਓ। ਅਸੀਂ ਧਨ ਦੌਲਤ ਪੁੱਤਰ ਧੀਆਂ ਨੂੰ ਇਹ ਸ਼ਬਦ ਵਰਤਦੇ ਹਾਂ ਇਹ ਮੇਰੀ ਕੋਠੀ ਹੈ, ਮੇਰੀ ਜ਼ਮੀਨ ਹੈ, ਇਹ ਮੇਰੀ ਕਾਰ ਹੈ, ਇਹ ਮੇਰਾ ਪੁੱਤ ਹੈ, ਮੇਰੀ ਧੀ ਹੈ। ਵਾਹਿਗੁਰੂ ਨੂੰ ਅਸੀਂ ਉਹ ਕਈ ਜਪਦੇ ਨੇ ਕਹਿੰਦੇ ਹੋਊਗਾ ਮਹਿਸੂਸ ਕਰਦੇ ਨੇ, ਕਈ ਜਪਦੇ ਨੇ ਕਹਿੰਦੇ ਦੂਰ ਹੈ ਸਾਡੇ ਕੋਲ ਕਿੱਥੇ। ਇਹੋ ਜਿਹੇ ਮਹਾਂਪੁਰਸ਼ ਕੋਈ ਹੁੰਦੇ ਨੇ ਜਿਹੜੇ ਜਪਦੇ ਨੇ ਗਾਵੇ ਕੋ ਵੇਖੇ ਹਾਦਰਾ ਹਜ਼ੂਰ। ਉਹ ਗਾਉਂਦੇ ਗਾਉਂਦੇ ਹੀ ਉਹਨੂੰ ਹਾਜ਼ਰ ਨਾਜ਼ਰ ਵੇਖ ਲੈਂਦੇ ਨੇ ਅਜਿਹੇ ਅੱਖੋ ਸਭ। ਦੂਆ ਅਰਥ ਉਹਨੂੰ ਗਾਉਂਦੇ ਨੇ ਦੂਰ ਨਹੀਂ ਮਹਿਸੂਸ ਨਹੀਂ ਕਰਦੇ, ਗਾਉਂਦੇ ਨੇ ਮੇਰੇ ਕੋਲ ਉਹ ਹਾਜ਼ਰ ਨਾਜ਼ਰ ਹੈ